ਗੁਣ ਬਰਨ ਚਾਰ ਖੱਟ ਦਰਸ਼ਨ ਬ੍ਰਹਿਮਾਦ ਕੋ ਸਮਰੰਥ ਗੁਣ ਗਾਵੇ ਗੁਣ ਸੇਸ ਸਹਿਸ ਦੇਵਾ ਰਸ ਆਦਿ ਅੰਤ ਲਿਵ ਲਾਲ ਗਾਵੇ ਗੁਣ ਮਹਾਦੇਵ ਬੈਰਾਗੀ ਜਿਨ ਧਿਆਨ ਨਿਰੰਤਰ ਜਾਣੋ ਕਾਵ ਕਾਲ ਸਜਸ ਗਾਵੋ ਗੁਰ ਨਾਨਕ ਰਾਜ ਯੋਗ ਜਿਨ ਸੁਖ ਟਲ ਗੁਣ ਸਹਿਨਸ ਸਹਿਜ ਸੁਪਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਕੁਸਾਮਾਂਦੀ ਨੂਰ ਅਰਸਹੋਂ ਕੁਰਸਹੋਂ ਚੱਟਿਆ ਤੋਦੋ ਡਿਠੈ ਸੱਚੇ ਪਾਤ ਸਾ ਮਲ ਜਨਮ ਜਨਮ ਦੀ ਕੱਟਿਆ ਜਨਮ ਸੱਚਾ ਪਾਤ ਸਾਹ ਸਿਰ ਸਾਹ ਸਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਪਹਿਲਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਵੇ ਲਾਲੋ ਪਾਪ ਕੀ ਜਨ ਲੈ ਕਾਬਰੋਂ ਤਾਇਆ ਜੋਰੀ ਮੰਗੈ ਦਾਨ ਵੇ ਲਾਲੋ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਦੇ ਲਾਲੋ ਪਾਪ ਕੀ ਜਨ ਲੈ ਕਾਬਲ ਤਾਇਆ ਜੋਰੀ ਮੰਗੈ ਦਾਨ ਦੇ ਲਾਲੋ ਸ਼ਰਮ ਧਰਮ ਦੋਏ ਛਪ ਖਲੋਏ ਕੂੜ ਕਰਾਏ ਰਧਾਨ ਵੇ ਲਾਲੋ ਕਾਲਿਆਂ ਬਾਮਣਾ ਕੀ ਗੱਲ ਥੱਕੀ ਅਗਦ ਪੜਾਏ ਸੈਤਾਨ ਵੇ ਲਾਲੋ ਮੁਸਲਮਾਨਿਆਂ ਪੜਾਏ ਕਤੇਬਾ ਕਸ਼ਟ ਮੈਂ ਕਰੇ ਖੁਦਾਏ ਵੇ ਲਾਲੋ ਜਾਤ ਸਨਾਤੀ ਹੋਰ ਹਿੰਦਵਾਣੀਆ ਇਹ ਵੀ ਲਿਖਾਏ ਲਾਏ ਵੇ ਲਾਲੋ ਖੂਨ ਕੇ ਸੋਲੇ گاوی آئے نانک رات کا سنگو پائے وے لالو صاحب کے گن نانک گاوے ماس پوری وچ آخ مسولا جم اپائی رنگ پروائی بیٹھا وکھے وکھ اکیلا سچا سو صاحب سچ تپاوس سچڑا نیاو کرے گو مسولا کایا کپڑ ٹک ٹک ہوسی ہندوستان سمالسی بولا آمن اٹھتر آئے جان ستانوائے ہور پی اٹھسی مرد کا چیلا سچ کی بانی نانک آکھائے سچ سنائے سی سچ کی بلا آمن اٹھتر آئے جان ستم ہے پورتی اٹھ سی مرد کا چلا سچ کی بانی نانک آکھائے سچ سنائے سی سچ کی بلا
واہگرو جی کا خالصہ واہگرو جی کی فتح گرو روپ گرو کی سادی نوازی گرو روپ گرو خالصہ سات سنگ جی یہ پاون پوتر شبد سدگرو نانک پاتشاہ مہاراج نے جو پاکستان وچ ایمن آباد نامی شہر ہے اس تھان روڑی صاحب والے گردوارے کی تھان سے بیٹھ کے اچارنا کیتا کیونکہ کوئی سوال کر سکتا بھی بھائی صاحب یہ شبد گردیو نے کدو اچاریا کتھے اچاریا یہ شبد بھی اچارن کی لوڑ کیوں پی جیڑا یہ ایمن آباد شہر ہے یہ پراپتن نام سیلپور سنیاڑی سی اور کئی لوگ یہ سیلپور سریائی بھی کہتے سن اس نگر دین دنیا دے مال گرو نانک پاتشاہ دو بار گئے ہیں پہلے گیڑے وچ پاتشاہ پانچ دن رہے اور دوسری فیری وچ بھائی لالو نے کیتے ہوئے وعدے مطابق گردیو 25 دن بھائی لالو دے کر رہے ہیں یہ موٹی جی جانکاری ہے کہ جس موقع گرو نانک پاتشاہ سنگر وچ گئے نے حضور دے نال کچھ مہاتما جن سن جنہوں نے اتہاسکار نے گوبند لوک کر کے لکھا ہے گوبند نام ہے پرماتما دا تے پرماتما دے پیار والے مہاپرش ہون کر کے انہاں اتہاسکار نے گوبند لوک لکھا ہے پاویں کوئی سنت ہے پاویں کوئی چور ہے لیکن یہ پیڑ چندرا اجیا ہے یہ سنتاں دے چوراں نوں مجبور کردا کہ وہ کسی دے کسی اگے ہاتھ کڈنا کچھ نہ کچھ کرن میرے نال بھائی صاحب بیٹھے نے پاٹھ کیتا ہے انہوں نے اسی سنت گیانی کرتار سنگھ دے کولوں ایک ودان دی پوتھی پڑھی سی وہ پہلی پوتھی وچ بتن آئے سن شبھ سنتن کے سنگ نیت کری شبھ سنتن کو تن پیٹ لگاؤ ਰੱਬਾ ਤੂੰ ਬੜਾ ਮਾੜਾ ਹੈ, ਜਿਹੜਾ ਤੂੰ ਸੰਤਾਂ ਨੂੰ ਪੇਟ ਲਾਇਆ ਹੈ, ਕਿਉਂਕਿ ਪੇਟ ਦੀ ਪੂਰਤੀ ਵਾਸਤੇ ਉਹਨਾਂ ਨੂੰ ਕੁਝ ਨਾ ਕੁਝ ਕਰਨਾ ਪੈਂਦਾ ਹੈ, ਤੇ ਜੇ ਤੂੰ ਸੰਤਾਂ ਨੂੰ ਪੇਟ ਨਾ ਲਾਉਣ ਤੇ ਉਹਨਾਂ ਤੇਰਾ ਨਾਂ ਲੈ ਕਰਕੇ ਤੇ ਆਪਣੀ ਜ਼ਿੰਦਗੀ ਨੂੰ ਸਫਲਾ ਕਰਨਾ ਸੀ, ਤੂੰ ਪੇਟ ਲਾ ਕੇ ਚੰਗਾ ਨਹੀਂ ਕੀਤਾ। ਇਹ ਪਹਿਲੀ ਪੰਕਤੀ ਹੈ। ਉਸੇ ਸਵੱਈਏ ਦੇ ਵਿੱਚ ਉਹ ਵਿਦਵਾਨ ਸੱਜਣ ਇਹ ਹਰਦਿਆਲ ਟੂਣੀਆ ਪਿੰਡ ਜੋ ਪਾਕਿਸਤਾਨ ਚ ਆ ਗਿਆ, ਉੱਥੋਂ ਦਾ ਰਹਿਣ ਵਾਲਾ ਸੀ। ਉਹ ਦੂਸਰੀ ਪੰਕਤੀ ਵਿੱਚ ਆਪ ਹੀ ਜਵਾਬ ਦਿੰਦਾ, ਕਹਿੰਦਾ ਰੱਬਾ ਤੂੰ ਬੜਾ ਚੰਗਾ ਕੀਤਾ ਹੈ, ਬੜੀ ਨੇਕੀ ਕੀਤੀ ਹੈ, ਬੜਾ ਪਰਉਪਕਾਰ ਕੀਤਾ ਵੀ ਤੂੰ ਸੰਤਾਂ ਨੂੰ ਪੇਟ ਲਾਇਆ। ਜੇ ਤੂੰ ਸੰਤਾਂ ਨੂੰ ਪੇਟ ਨਾ ਲਾਉਣੋ, ਇਹਨਾਂ ਸਾਡੇ ਵਰਗੇ ਗ੍ਰਿਸ਼ਤੀਆਂ ਦੇ ਘਰ ਆ ਕੇ ਤੇ ਸਾਨੂੰ ਚੰਗੀ ਸਿੱਖਿਆ ਨਹੀਂ ਸੀ ਦੇਣੀ, ਇਹਨਾਂ ਨੇ ਬੇਪਰਵਾਹ ਰਹਿਣਾ ਸੀ। ਹੁਣ ਉਹ ਆਪਣੀ ਲੋੜ ਵਾਸਤੇ ਸਾਡੇ ਕੋਲ ਆਉਂਦੇ ਨੇ ਤੇ ਸਾਡੇ ਕੁਝ ਨਾ ਕੁਝ ਪੱਲੇ ਪੈ ਜਾਂਦਾ। ਕਈ ਗ੍ਰੰਥਾਂ ਦੇ ਵਿੱਚ ਸੰਤਾਂ ਦੀ ਤੁਲਨਾ ਉਹਨਾਂ ਵਿਦਵਾਨ ਤੇ ਧਾਰਮਿਕ ਪੁਰਸ਼ਾਂ ਨੇ ਹੰਸ ਨਾਲ ਕੀਤੀ ਹੈ, ਹੰਸ ਨਾਲ ਇਸ ਕਰਕੇ ਕੀਤੀ ਹੈ, ਜਿਹੜੇ ਹੰਸ ਨੇ ਉਹ ਬਾਜਰਾ ਮੱਕੀ ਤੇ ਕਣਕ ਦਾ ਚੋਗਾ ਨਹੀਂ ਚੁਣਦੇ, ਉਹਨਾਂ ਦੀ ਖੁਰਾਕ ਮੋਤੀਆਂ ਦੀਆਂ ਕੜੀਆਂ ਨੇ, ਮੋਤੀ ਖਾਂਦੇ ਨੇ ਉਸ ਚ। ਹੁਣ ਵੇਖਿਆ ਜਾਏ ਤੇ ਮੋਤੀ ਬੜੇ ਮਹਿੰਗੇ ਨੇ, ਜਿਹੜਾ ਹੰਸ ਹੈ ਬੜਾ ਮਹਿੰਗਾ ਜਨਮ ਰਿਹਾ, ਤੇ ਜਦੋਂ ਉਹ ਦੁੱਧ ਪੀਂਦੇ ਨੇ ਨਾ, ਹੰਸਾਂ ਨੂੰ ਤੁਲਨਾ ਜੋ ਕੀਤੀ ਹੈ, ਜਦੋਂ ਉਹ ਦੁੱਧ ਪੀਂਦੇ ਨੇ, ਦੁੱਧ ਵਿੱਚ ਆਪਣੀ ਚੁੰਗ ਪਾ ਕੇ ਪਾਣੀ ਨੂੰ ਅੱਡ ਕਰਕੇ ਦੁੱਧ ਨੂੰ ਪੀ ਲੈਂਦੇ ਨੇ ਤੇ ਪਾਣੀ ਨੂੰ ਤਿਆਗ ਦਿੰਦੇ ਨੇ। ਸੰਤ ਇਸ ਕਰਕੇ ਮਾਨ ਨੇ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਨੇਕੀ ਰੂਪੀ ਦੁੱਧ ਨੂੰ ਗ੍ਰਹਿਣ ਕਰਕੇ ਤੇ ਬਦੀ ਰੂਪੀ ਪਾਣੀ ਨੂੰ ਤਿਆਗ ਦਿੰਦੇ ਨੇ। ਮੋਤੀ ਐਨ ਤਾਂ ਮਹਿੰਗੇ, ਉਹ ਨਾ ਖਾਧੇ, ਪਰ ਕੁਝ ਸਮੇਂ ਤੋਂ ਬਾਅਦ ਜਿਹੜੇ ਮੋਤੀ ਨੇ, ਜਿਹੜੇ ਸੇਵਾ ਕਰਦੇ ਨੇ, ਉਹਨਾਂ ਨੂੰ ਕੀਮਤੀ ਲਾਲ ਉਗਲਾਸ਼ ਕੇ ਦੇ ਜਾਂਦੇ ਹਨ। ਜਿਵੇਂ ਕਈ ਉਲਟੀ ਆਉਂਦੀ ਹੈ ਨਾ, ਇਸੇ ਪ੍ਰਕਾਰ ਜਿਹੜੇ ਉਹਾਂਸ ਨੇ, ਉਹ ਕੁਝ ਦਿਨਾਂ ਤੋਂ ਬਾਅਦ ਲਾਲ ਉਗਲਾਸ਼ਦੇ ਨੇ, ਜਿਹੜਾ ਉਹਨਾਂ ਕਣੀਆਂ ਤੇ ਮੋਤੀਆਂ ਦੇ ਨਾਲੋਂ ਕਰੋੜਾਂ ਗੁਣਾ ਮਹਿੰਗਾ ਹੈ। ਪਰ ਲਾਲ ਮਿਲਿਆ ਕਿਹਨਾਂ ਨੂੰ, ਜਿਨ੍ਹਾਂ ਨੇ ਮੋਤੀਆਂ ਦਾ ਚੋਗਾ ਪਾਇਆ। ਇਸ ਪ੍ਰਕਾਰ ਗੁਰਮੁਖੋ, ਦੇਨ ਦੁਨੀਆਂ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਮੇਰੀ ਮਾਲਕ ਆਪਣੀ ਮੌਜ ਵਿੱਚ ਇਸ ਨਗਰ ਦੇ ਬਾਹਰ ਬਾਹਰ ਇੱਕ ਸ਼ਾਮ ਲਾਲ ਜ਼ਮੀਨ ਵਿੱਚ ਬੈਠੇ ਹਨ। 1955 ਦੇ ਵਿੱਚ ਆਪਣੀ ਮਰਬੇਬੰਦੀ ਹੋਈ, ਜ਼ਿਮੀਂਦਾਰਾਂ ਦੇ ਪੂਰੇ ਇਕੱਠੇ ਕੀਤੇ ਗਏ, ਲੇਕਿਨ ਇਹਦੇ ਤੋਂ ਪਹਿਲਾਂ ਆਮ ਪਿੰਡਾਂ ਦੇ ਬਾਹਰ ਬਾਹਰ ਗੁਰਮੁਖੋ ਦੋ ਦੋ ਮਰਬੇ ਜ਼ਮੀਨ ਵਿਹਲੀ ਪਈ ਹੁੰਦੀ ਸੀ। ਉੱਥੇ ਬੱਚਿਆਂ ਨੇ ਗੁੱਲੀ ਡੰਡਾ ਖੇਡਣਾ, ਖਿੱਦੋ ਖੂੰਡੀ ਖੇਡਣੀ, ਲੋਕਾਂ ਨੇ ਪਸ਼ੂ ਬਿਠਾਉਣੇ, ਕਬੱਡੀ ਖੇਡਣੀ, ਸਾਡੀਆਂ ਬੀਬੀਆਂ ਭੈਣਾਂ ਨੇ ਸਾਵੇਂ ਖੇਡਣੇ। ਇਸ ਆਦਿਕ ਸ਼ਾਮ ਲਾਲ ਥਾਂ ਵਿੱਚ ਲੋਕੀ ਸਾਂਝੇ ਵਿੱਚ ਕੰਮ ਕਰਦੇ ਸਨ। ਇਸ ਤਰ੍ਹਾਂ ਦਾ ਏਮਨਾਬਾਦ ਨਗਰ ਦੇ ਬਾਹਰ ਬਾਹਰ ਜ਼ਮੀਨਾਂ ਦੀਆਂ ਵੱਖ ਵੱਖ ਤਹਿਆਂ ਹੁੰਦੀਆਂ ਨੇ, ਕਿਤੇ ਕਲਰੀ ਜ਼ਮੀਨ ਹੁੰਦੀ ਹੈ, ਕਿਤੇ ਔੜਾਂ ਵਾਲੀ ਜ਼ਮੀਨ ਹੁੰਦੀ ਹੈ। ਇਸ ਪ੍ਰਕਾਰ ਉੱਥੇ ਬਾਰ ਬਾਰ ਰੋਡ ਸਨ, ਜ਼ਿਆਦਾਤਰ ਬੇਅਬਾਦ ਮੀਨ ਸੀ। ਪਰ ਗੁਰੂ ਪਾਤਸ਼ਾਹ ਨੇ ਉੱਥੇ ਆਸਣ ਕਰ ਲਿਆ, ਕਹਿੰਦੇ ਸਾਰਾ ਦਿਨ ਮਹਾਤਮਾ ਬੈਠੇ ਰਹੇ ਤੇ ਕਿਸੇ ਨੇ ਪਾਣੀ ਨਹੀਂ ਪੁੱਛਿਆ ਕਿ ਤੁਸੀਂ ਕਿੱਥੋਂ ਆਏ ਹੋ ਤੇ ਕਿੱਥੇ ਜਾਣਾ ਹੈ। ਲੇਕਿਨ ਪੇੜ ਚੰਦਰਾ مجبور کردہ منکھ نو اترالا کر لی. یہ کچھ سماں بیٹھیاں تو بعد بھائی مردانے نے بےنتی کی مہاراج لوکاں تو پانی تانی پوچھیا نہیں, مہاتما پریشان نے تو تہاڈا کی حکم ہے؟ گردیو کہنے لگے مردانا جے کو اپنے آپ دے دے تے منگن وچ کوئی حد نہیں. آپ گربانی وچ شبد پڑھ دے آپ نہ دوں تے لو منگے. اتھے گیانی سنتوک سنگھ نے حوالہ دیتا ہے کہ پائی مردانہ جی کچھ مہاتما نو لے کر کے نگر چوں گجا کر جا منگلڑی تر پے. قدرتی طور پہ اس نگر چ پٹھانا دے کر ویاہ سی اس دن, اور جڑی شراب ہے یہ بڑی پرانی بیماری ہے. آپ تو اڑ کے نہیں تو لوکی شراب بڑی پیندے نے. تسی شری کرشن مہاراج کی کل کا ذکر پڑھو تو کہیں شری کرشن مہاراج کی کل کا ناس شراب پیون کر کے ہویا. یاد نکل کا اتیاس پڑھو. خان شابڑی پنڈ نو شراب پیڑ کر کے گرو پنچم پاتشاہ دے کول شراب ملیا ترن تارن دے ایریے چ. انہوں نے گرو پنچم پاتشاہ کا اپمان کیتا. رو بچار انہوں نے گھر چہل پہل ہے, شراب نال ارجے نے. تے پائی مردانی دا مراسی مسلمانوں کے گھر کا جنم ہون کر کے من وچ وچار کیتی کہ اپنا بھائی چارہ اتنے جان کا کی ارد ہے. چلے گئے جانچ نہ کیتے. کہندے نے دین کی بجائے انہوں نے مہاتما دیا مشکاں مروڑ کے انہوں نے کوٹ مار بھی کیتی. گیانی سنتوک سنگھ دے لکھن دے مطابق کہندے نے انہوں نے لتاں تو پھڑ کے کسیٹیا بھی. بھکھے سادھو سدگرو نانک پاتشاہ دے کول واپس آئے, باقی دے چپ نے. بھائی مردانے نے پوچھا تھی سناؤ مردانے کچھ بنیا کہ نہیں. بھائی صاحب بھائی مردانہ جی نے اپنی ساری اڈ بیتی کا ذکر کیتا تے نال بینتی کیتی پاتشاہ دین دی بجائے انہوں نے سنتاں دا نرادر کیتا ہے. اتے لکھیا کہ سونی اوگیا سنتن کیری من میں ابجی رس کنیری. سنتوں کی اپمانتا سنتوں کا نرادر یہ سن کے تن گرو نانک پاتشاہ کے من وچ گلا آیا, اور اس موقع ان سنتوں کے نرادر نو برداشت نہ کردیا ہویا گردیو نے بھائی لالو نو مخاطب کر کے شبد اچارنا کیتا. تسی سیریل ویہ ہو اخبار پڑھ تے ٹائم برباد کر دے ہو. اخبار دار تھندا باہر دی اکھ, باہر نام دروازہ, اکھ دار نام اکھ. جہاں باہر دیا گلان سانو سناوے انہوں کہیں دی اخبار. ان اخباروں کی بجائے کہ دے اندر دی اکھ کھول کے دے اندر نو پڑھن دا یتن کریا کر. وہ اندر دی اکھ ہے گرو کی باڑی. بھائی بالے کی جنم ساکھی چ لکھا ہے گرو نانک پرکاش کی درج ہے کہ تن گرو نانک پاتشاہ بھائی مردانہ جی نو کہن لگے کہ مردانیا مردہ مردہ بھائی لالو نو نال لے آئی. یہ لکھا ہوا ہے بھائی مردانہ جی بھائی لالو جی نو نال لے کے آئے. مہاتما چپ کر کے بیٹھے نے. اس موقع تن گرو نانک پاتشاہ مہاراج نے یہ پاون شبد گلے کے روپ دے وچ علامے دے روپ وچ سپری پورن پرماتما دے نو سبودھن کر کے بھائی لالو دے مخاطب کر کے چارن کیتا. حضور کی کہندے نے سرمن کریے جی.
ਸਤਨਾਮ ਵਾਹਿਗੁਰੂ ਸਾਹਿਬ ਜੀ ਤਲੰਗ ਮਹੱਲਾ ਪਹਿਲਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੁਰਾ ਕਰੀ ਗਿਆਨ ਦੇ ਨਾਲੋ
ਰਾਗਾਂ ਦੇ ਮੁਤਾਬਕ ਗੁਰਮੁਖੋ ਇਹ ਰਾਗਣੀ ਹੈ ਰਾਗ ਮਾਲਾ ਵਿੱਚ ਤਲੰਗੀ ਦੇਵ ਕਰੀ ਆਈ ਬਸੰਤੀ ਸਦੂਰ ਸੁਹਾਈ ਲੇਕਿਨ ਮਰਿਆਦਾ ਇਹ ਹੈ ਆਪਾਂ ਸੁਬਹਾ ਸ਼ਾਮ ਕਿਸੇ ਮੌਕੇ ਵੀ ਹੁਕਮਨਾਮਾ ਲੈਂਦੇ ਹਾਂ ਤੇ ਗੁਰਮੁਖ ਪਿਆਰੇ ਹੁਕਮਨਾਮੇ ਤੋਂ ਪਹਿਲਾਂ ਕਹਿੰਦੇ ਨੇ ਸ੍ਰੀ ਵਾਹਿਗੁਰੂ ਜੀ ਦਾ ਸਤ ਨਾਮ ਸ੍ਰੀ ਵਾਹਿਗੁਰੂ ਤੇ ਕਿਉਂ ਕਹਿੰਦੇ ਨੇ ਕਹਿੰਦੇ ਗੁਰਮੁਖਾ ਕੁਝ ਪੜ੍ਹ ਕੁਝ ਸੁਣ ਲੇਕਿਨ ਜੋ ਸੁਪਰੀਮ ਪਾਵਰ ਸੱਚਾ ਵਾਹਿਗੁਰੂ ਉਹਦੇ ਨਾਲ ਟੁੱਟੀ ਨਾ, ਹਰ ਕੰਮ ਕਰਨ ਤੋਂ ਪਹਿਲਾਂ ਉਹਨੂੰ ਚੇਤੇ ਕਰ। ਇਸ ਕਰਕੇ ਕੋਈ ਵੀ ਛੋਟਾ ਵੱਡਾ ਜਦੋਂ ਵੀ ਹੁਕਮਨਾਮਾ ਲੈਂਦਾ ਤੇ ਕਹਿੰਦਾ ਸਤ ਨਾਮ ਸ੍ਰੀ ਵਾਹਿਗੁਰੂ, ਕਿ ਪਰਮਾਤਮਾ ਸੱਤ ਹੈ, ਸਾਰੇ ਤੋਂ ਵੱਡਾ ਹੈ, ਹੈ ਉਹ ਕਰਤਾ ਧਰਤਾ। ਇਸ ਕਰਕੇ ਗੁਰਮੁਖਾ ਬੋਲਣ ਲੱਗਿਆ ਤੇ ਸੁਣ ਲੱਗਿਆ ਉਹਦਾ ਖਿਆਲ ਭੁਲਾਈ ਨਾ। ਗੁਰਦੇਵ ਕਹਿੰਦੇ ਨੇ ਭਾਈ ਲਾਲੋ ਤੂੰ ਮੇਰਾ ਪਰਮ ਪਿਆਰਾ ਹੈ, ਮਤਾ ਤੇਰੇ ਮਨ ਵਿੱਚ ਗਿਲਾ ਆਵੇ ਕਿ ਗੁਰੂ ਨਾਨਕ ਪਾਤਸ਼ਾਹ ਨੇ ਕੁਝ ਕੌੜੇ ਸ਼ਬਦ ਮੈਨੂੰ ਕਹੇ ਨੇ, ਮੇਰੇ ਨਾਲ ਰਾਜ ਹੋ ਗਏ ਨੇ, ਤੂੰ ਮੇਰਾ ਪਰਮ ਮਿੱਤਰ ਹੈ, ਤੇਰੇ ਨਾਲ ਕੋਈ ਨਾਰਾਜ਼ਗੀ ਨਹੀਂ, ਪਰ ਜੋ ਮੈਨੂੰ ਕਰਤੇ ਨੇ ਹੁਕਮ ਕੀਤਾ ਮੈਂ ਉਹਦੇ ਮੁਤਾਬਕ ਤੈਨੂੰ ਕਹਿਣ ਲੱਗਾ। ਇਹ ਵਿਚਾਰ ਮੇਰੇ ਨਿੱਜੀ ਨਹੀਂ। ਇਸੇ ਕਰਕੇ ਗੁਰਮੁਖੋ ਆਪਾਂ ਕੋਈ ਕਿਤਾਬ ਪੜ੍ਹੀਏ ਨੋਟ ਕਰਨਾ, ਅੰਗਰੇਜ਼ੀ ਵਿੱਚ ਕਿਤਾਬਾਂ ਨੇ, ਪੰਜਾਬੀ ਵਿੱਚ ਜਿੰਨੀਆਂ ਭਾਸ਼ਾਵਾਂ ਨੇ, ਕਿਤਾਬ ਦੇ ਪਹਿਲੇ ਪੰਨੇ 'ਤੇ ਲਿਖਿਆ ਹੁੰਦਾ ਆਰ ਰਾਈਟਸ ਆਰ ਰਿਜ਼ਰਵਡ, ਪ੍ਰਕਾਸ਼ਕ ਦੇ ਹੱਕ ਰਾਖਵੇਂ ਹਨ। ਤੁਸੀਂ ਪੰਜਾਬੀ ਦੀ ਪੁਸਤਕ ਕੋਈ ਲੈ ਲਓ, ਉਹਦੀ ਪ੍ਰਾਰੰਭਤਾ 'ਚ ਲਿਖਿਆ ਹੁੰਦਾ ਪ੍ਰਕਾਸ਼ਕ ਦੇ ਹੱਕ ਰਾਖਵੇਂ ਹਨ, ਆਰ ਰਾਈਟਸ ਆਰ ਰਿਜ਼ਰਵਡ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਇੰਨੀ ਉੱਚੀ ਤੇ ਮਹਾਨ ਬਾਣੀ ਇਹਦੇ ਤੋਂ ਪਹਿਲਾਂ ਕੁਝ ਲਿਖਿਆ ਹੀ ਨਹੀਂ, ਇਹ ਨਹੀਂ ਲਿਖਿਆ। ਇਹਦਾ ਕਾਰਨ ਇਹ ਹੈ ਕਿ ਗੁਰਮੁਖੋ ਇਹ ਕੋਈ ਕਿਤਾਬ ਨਹੀਂ, ਇਹ ਗੁਰਬਾਣੀ ਕਿਸੇ ਦੀ ਰਾਖ ਵੀ ਰੱਖੀ ਨਹੀਂ, ਇਹ ਬਾਣੀ ਚਾਰ ਖਾਣੀਆਂ ਪਸ਼ੂ ਪ੍ਰੇਤਾਂ ਪਸ਼ੂਆਂ ਪੰਛੀਆਂ ਸਾਰਿਆਂ ਦਾ ਕਲਿਆਣ ਕਰਨ ਦੀ ਜ਼ਿੰਮੇਵਾਰੀ ਹੈ, ਇਹ ਕਿਸੇ ਦੇ ਹੱਕ ਵਿੱਚ ਨਹੀਂ, ਇਹ ਕਿਸੇ ਦੀ ਨਿੱਜੀ ਜਾਇਦਾਦ ਨਹੀਂ, ਇਹ ਕਰਤੇ ਦੀ ਬਾਣੀ ਹੈ, ਉਸ ਪਰਮੇਸ਼ਰ ਦੀ ਬਾਣੀ ਹੈ। ਮੇਰੀ ਪਾਤਸ਼ਾਹ ਜੀ ਦੇ ਭਾਈ ਲਾਲੋ ਵੇ ਲਾਲੋ ਦਾ ਅਰਥ ਮੁਖਾਤਬ ਕਰਨਾ, ਸੰਬੋਧਨ ਕਰਨਾ, ਭਾਈ ਲਾਲੋ ਜੇ ਉਸ ਅਕਾਲ ਪੁਰਖ ਦਾ ਹੁਕਮ ਹੈ ਨਾ ਉਹਦੇ ਮੁਤਾਬਕ ਮੈਂ ਇਹ ਬਾਣੀ ਕਹਿਣ ਲੱਗਾ। ਜਿਸ ਤਰ੍ਹਾਂ ਤੁਸੀਂ ਜਨਮ ਸਾਖੀ ਪੜ੍ਹੋ, ਗੁਰਦੇਵ ਕਹਿੰਦੇ ਬਰਦਾਨਿਆਂ ਰਬਾਬ ਨੂੰ ਸੁਰ ਕਰ ਬਾਣੀ ਆਈ ਹੈ, ਹੋਰ ਤੋਂ ਆਈ ਹੈ ਨਾ, ਕਰਤੇ ਦੀ ਬਾਣੀ ਹੋ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ। ਗੁਰੂ ਪੰਚਮ ਪਾਤਸ਼ਾਹ ਕਹਿੰਦੇ ਗੁਰਮੁਖੋ ਮੈਂ ਆਪਣੇ ਕੋਲ ਕੁਝ ਨਹੀਂ ਕਹਿੰਦਾ, ਜਿਹੜਾ ਪਰਮੇਸ਼ਰ ਦਾ ਹੁਕਮ ਸੀ ਮੈਂ ਤੁਹਾਨੂੰ ਕਹਿ ਦਿੱਤਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਭਾਈ ਲਾਲੋ ਜੋ ਉਸ ਅਕਾਲ ਪੁਰਖ ਜੋ ਸਾਰਿਆਂ ਦਾ ਸਵਾਮੀ ਹੈ ਮਾਲਕ ਹੈ ਉਹਦੀ ਬਾਣੀ ਜਿਹੜੀ ਹੈ ਨਾ ਜੋ ਕਹਿੰਦੀ ਹੈ ਉਹਦੇ ਮੁਤਾਬਕ ਮੈਂ ਤੈਨੂੰ ਸੋਝੀ ਦੇਣ ਲੱਗਾ
ਹਾਂ। ਕੀ ਜਾਨ ਲੈ ਕਾਬਲ
ਇਹਨੂੰ ਗ੍ਰਹਿਮਜ ਕਹਿੰਦੇ ਗੁਰਮੁਖ ਰੂਪ ਅਲੰਕਾਰ, ਜਿਵੇਂ ਆਪਾਂ ਸ਼ਬਦ ਪੜ੍ਹਦੇ ਹਾਂ, ਮਨ ਖਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ, ਸੁਣ ਸਾਧ ਸੌਦਾਗਰੀ ਸੱਤ ਘੋੜੇ ਲੈ ਚੱਲ, ਵਣਜਾਰਿਆਂ ਸੁਬੰਜ ਕਰ ਲੈ ਲਾਹਾ ਮਨ ਹੱਸ। ਇੱਥੇ ਗੁਰਦੇਵ ਨੇ ਵੱਖ ਵੱਖ ਰੂਪਕ ਅਲੰਕਾਰ ਵਰਤੇ ਨੇ, ਕਿਰਸਾਣ ਦਾ, ਸੌਦਾਗਰ ਦਾ। ਇਸੇ ਪ੍ਰਕਾਰ ਸ਼ਾਹੂਕਾਰ ਦਾ ਵੱਖ ਵੱਖ ਤਰ੍ਹਾਂ ਦੇ ਦਿੱਤੇ ਨੇ। ਇਹਦੇ ਹੁਕਮਨਾਮੇ ਵਿੱਚ ਅੱਡ ਵਿੱਚ ਗੁਰਦੇਵ ਨੇ ਜੰਨ ਦਾ ਅਲੰਕਾਰ ਦਿੱਤਾ। ਵਿਆਹ ਦੇ ਮੌਕੇ ਤੇ ਲੜਕੇ ਵਾਲੇ ਜੰਨ ਲੈ ਕੇ ਆਉਂਦੇ, ਬਰਾਤ ਨੂੰ ਆਪਾਂ ਕਹਿ ਦਿੰਦੇ ਹਾਂ। ਗੁਰਦੇਵ ਕਹਿੰਦੇ ਭਾਈ ਲਾ ਲਓ, ਸਮਾਂ ਭਿਆਨਕ ਆਉਣ ਵਾਲਾ ਹੈ। ਇੱਕ ਮਨੁੱਖ ਪਾਪ ਦੀ ਜੰਝ ਲੈ ਕੇ ਆਵੇਗਾ, ਨਾਲ ਕਿਹਾ ਪਾਪ ਦੀ ਜੰਝ, ਪੁੰਨ ਦੀ ਜੰਝ ਨਹੀਂ। ਤੇ ਜੇ ਬੁਰਾ ਨਾ ਮੰਨੀਏ ਆਪਾਂ, ਜਿਹੜੀ ਜੰਝ ਬਹੁਤੀ ਹੈ ਹੀ ਪਾਪ ਦੀ, ਪੁੰਨ ਦੀ ਜੰਝ ਬਹੁਤ ਘੱਟ ਹੈ। ਮੈਂ ਸਾਰੇ ਨੂੰ ਪਾਪ ਦੀ ਨਹੀਂ ਕਹਿੰਦਾ, ਨਾਲ ਕਹਿ ਦਿੱਤਾ ਜ਼ਿਆਦਾਤਰ ਜੰਝ ਹੈ ਹੀ ਪਾਪ ਦੀ, ਪੁੰਨ ਦੀ ਬਹੁਤ ਘੱਟ ਹੈ। ਧਾਰਮਿਕ ਬੰਦੇ ਜੰਝ ਨਹੀਂ ਚੜ੍ਹਦੇ ਜ਼ਿਆਦਾਤਰ। ਮੈਂ ਆਪਣੀ ਜਿਸ ਵਿੱਚ ਕੋਸ਼ਿਸ਼ ਕਰਦਾ ਰਿਹਾ ਜੰਝੇ ਨਾ ਜਾਵਾਂ, ਕਿਉਂਕਿ ਜੰਝ ਜਾਣ ਵਾਲਿਆਂ ਦੇ ਅੰਦਰ ਆਕੜ ਹੁੰਦੀ, ਪਤਾ ਨਹੀਂ ਕਿਉਂ। ਆ ਤੁਸੀਂ ਵੇਖੋ ਕਿ ਜਦੋਂ ਕਿਤੇ ਕਾਰ ਕੇਸ ਹੁੰਦਾ ਨਾ ਵਿਆਹ ਵਿੱਚ, ਉਹਦਾ ਆਰੰਭ ਤਕਰੀਬਨ ਜਾਂਦੀਆਂ ਵੱਲੋਂ ਹੁੰਦਾ, ਤਕਰੀਬਨ ਜਾਂਦੀਆਂ ਵੱਲੋਂ। ਤੁਹਾਡੀ ਦਾਲ ਘੱਟ ਹੈ, ਤੁਹਾਡੀਆਂ ਕੁਰਸੀਆਂ ਘੱਟ ਨੇ, ਤੁਹਾਡੀ ਸਬਜ਼ੀ ਮੁੱਕ ਗਈ ਹੈ, ਤੇ ਜਿਹੜੇ ਧੀ ਵਾਲੇ ਹੁੰਦੇ ਨੇ ਪਤਾ ਨਹੀਂ ਕੀ ਕਾਰਨ ਸਾਡੀ ਸਮਾਜ ਕਰੋ ਰੀਤੀ, ਉਹ ਆਪਣੇ ਆਪ ਨੂੰ ਹਾਰੇ ਮਹਿਸੂਸ ਕਰਦੇ ਨੇ। ਅੱਗੇ ਪਿੰਡਾਂ ਵਿੱਚ ਜੰਝਾਂ ਆਉਂਦੀਆਂ ਸੀ ਨਾ, ਪਹਿਲਾਂ ਜੰਝ ਨੂੰ ਉੱਥੇ ਪਰੋਸੀ ਜਾਂਦੀ, ਉਹਦੇ ਤੋਂ ਬਾਅਦ ਨੇੜੂ, ਤੇ ਨੇੜ ਤੋਂ ਬਾਅਦ ਭਾਈਚਾਰਾ ਰੋਟੀ ਖਾਂਦਾ, ਤੇ ਕਿਤੇ ਦਾਲ ਭਾਜੀ ਘੱਟ ਨਾ ਜਾਵੇ ਤੇ ਭਾਈਚਾਰਾ ਪਰਦਾ ਰੱਖ ਲਏਗਾ ਜੰਝ ਦੀ। ਪਹਿਲਾਂ ਪਾਪ ਦੀ ਜੰਝ ਤਾਂ ਹੈ, ਤੇ ਆਉਂਦੇ ਅਨੁਸਾਰ ਕਹਿੰਦੇ ਮਿਲਣੀ ਕਰੋ, ਮੁੰਡੇ ਦੇ ਮਾਮੇ ਪੰਜ, ਤੇ ਭਾਵੇਂ ਕਦੇ ਭੈਣ ਦੇ ਘਰ ਨਾ ਆਇਓ, ਕਹਿੰਦੇ ਪੰਜਾਂ ਨੂੰ ਛਾਪਾਂ ਪਾਓ ਜਾਂ ਕੜੇ ਪਾਓ, ਪਾਪ ਦੀ ਜੰਝ ਨਹੀਂ। ਆਪਣਾ ਭਲਾ ਭੈਣਾਂ ਭਰਾਵਾਂ ਦਾ ਕਿੰਨਾ ਕੁ ਪ੍ਰੇਮ ਹੈ। ਕਾਕੇ ਦੇ ਚਾਰ ਫੁੱਫੜ ਨੇ, ਫੁੱਫੜਾਂ ਦੀ ਮਿਲਣੀ ਕਰਨੀ ਕਹੋ, ਹੋ ਸਕਦਾ ਵੀ ਫੁੱਫੜ ਕਦੇ ਸਹੁਰਿਆਂ ਦੇ ਘਰ ਆਇਆ ਨਾ ਬੇਟਾ, ਚੰਦਰਾਵੇ ਪਰ ਮਿਲਣੀ ਉਹਦੀ ਵੀ। ਮੈਂ ਇੱਥੋਂ ਤੱਕ ਵੇਖਿਆ ਤੇ ਤੁਹਾਡੇ ਸਾਰਾ ਸਮਾਜ ਆਪਣਾ ਇੱਕ ਹੈ, ਕਾਕੇ ਦੀ ਮਾਂ ਮਰ ਗਈ ਹੈ, ਲੇਕਨ ਉਹਦੇ ਕੱਪੜੇ ਕੁੜਮਾਂ ਨੂੰ ਦੇਣੇ ਪੈਂਦੇ, ਜੇ ਨਹੀਂ ਦੇਂਦੇ ਤੇ ਕਹਿੰਦੇ ਮੁੰਡੇ ਦੀ ਮਾਂ ਦਾ ਨੋਹਾ ਖਤਮ ਕਰ ਦਿੱਤਾ, ਹੁਣ ਮਰੀਓ ਤੁਹਾਡੇ ਤਾਂ ਪੌੜੋ ਰਹੀ ਹੋ। ਤੁਸੀਂ ਕਦੇ ਵੇਖਣਾ, ਰੱਬ ਕਿਰਪਾ ਕਰਿਓ ਜਾਂ ਮੌਕਾ ਨਾ ਆਵੇ, ਕਿਤੇ ਲੜਕੇ ਦੀ ਮਰੀ ਹੋਈ ਮਾਂ ਦਾ ਨੌਗਾ ਨਾ ਹੋਵੇ। ਤੇ ਗੁਰਮੁਖੋ ਏਡਾ ਕਲੇਸ਼ ਹੁੰਦਾ ਵੀ ਜ਼ਿੰਦਗੀ ਪ੍ਰਜੰਤ ਉਹਨਾਂ ਦੋ ਜੀਆਂ ਦੀ ਬਣਦੀ ਨਹੀਂ। ਤੂੰ ਮੇਰੀ ਮਾਂ ਦੇ ਕੱਪੜੇ ਨਹੀਂ ਲਿਆਂਦੀ, ਮੇਰੀ ਮਾਂ ਦਾ ਨੌਗਾ ਨਹੀਂ ਕੱਢਿਆ, ਤੂੰ ਤਾਂ ਪਹਿਲਾਂ ਕੜਮੀ ਹੈ। ਜਿਵੇਂ ਆਉਂਦਿਆਂ ਸਰ ਮੇਰੀ ਮਾਂ ਦਾ ਨੌਗਾ ਨਹੀਂ ਕੱਢਿਆ। ਇਸ ਕਰਕੇ ਜੰਝ ਹੈ ਹੀ ਪਾਪ ਦੀ। ਦੋ ਵਿਚਾਰ, ਪਾਪ ਦੀ ਜੰਝ ਇਸ ਕਰਕੇ ਆਖਿਆ ਵੀ ਜੰਝ ਵਾਲੇ ਧੱਕੇ ਨਾਲ ਕੁਝ ਨਾ ਕੁਝ ਮੰਗਦੇ ਰਹਿੰਦੇ ਨੇ, ਮੰਗਦੇ। ਅੱਗੇ ਲੋਕਾਂ ਦੀਆਂ ਜੰਝਾਂ ਘੋੜੀਆਂ ਤੇ ਆਉਂਦੀਆਂ, ਤੇ ਘੋੜੀ ਨੂੰ ਭਾਵੇਂ ਲਾਗਾ ਲੱਗਾ ਵਾ ਪਰ ਕਹਿਣਾ ਨੀ ਛੋਲਿਆਂ ਦੀ ਦਾਲ ਪਾਇਆ ਜੀ, ਛੋਲਿਆਂ ਦੀ ਦਾਲ ਹੋਵੇ ਲਾਗਾ ਲੱਗਾ ਪਿੱਛੇ ਘੋੜੀ ਨੂੰ, ਤੇ ਪਾਪ ਦੀ ਜੰਝ ਨਹੀਂ। ਗੁਰਦੇਵ ਕਹਿੰਦੇ ਕਿ ਇੱਕ ਮਨੁੱਖ ਪਾਪ ਦੀ ਜੰਝ ਲੈ ਕਰਕੇ ਉਸ ਕਰਤੇ ਦੇ ਹੁਕਮ ਵਿੱਚ ਦੌੜਦਾ ਆ ਰਿਹਾ, ਤਾਇਆ ਦਾ ਅਰਥ ਦੌੜਨਾ। ਇੱਕ ਮਨੁੱਖ ਪਰਮਾਤਮਾ ਦੇ ਹੁਕਮ ਦੇ ਵਿੱਚ ਕਾਬਲ ਜਿਹੜਾ ਨਾ, ਇਹ ਅਫਗਾਨਿਸਤਾਨ ਦਾ ਸ਼ਹਿਰ ਵੀ ਹੈ ਤੇ ਸੂਬਾ ਵੀ ਹੈ, ਮੁਲਤਾਨ ਸ਼ਹਿਰ ਵੀ ਹੈ, ਮੁਲਤਾਨ ਸੂਬਾ ਵੀ ਹੈ। ਜਿਹੜਾ ਸ਼੍ਰੀਨਗਰ ਹੈ ਇਹਨੂੰ ਕਸ਼ਮੀਰ ਬੋਲਦੇ ਨੇ, ਤੇ ਆਮ ਸ਼੍ਰੀਨਗਰ ਤੇ ਸਮੁੱਚੇ ਇਲਾਕੇ ਨੂੰ ਕਸ਼ਮੀਰ ਬੋਲਦੇ ਹਨ। ਤੇ ਭਾਈ ਸਾਹਿਬ ਵਾਰ ਵਾਰ ਕਾਬਲ ਤੇ ਹੱਥ ਰੱਖ ਰਹੇ, ਮੈਂ ਤਾਂ ਨਿਰਣਾ ਕੀਤਾ ਹੈ। ਅਫਗਾਨਿਸਤਾਨ ਵਿੱਚ ਕਾਬਲ ਸਟੇਟ ਵੀ, ਇਸ ਮੌਕੇ ਸਟੇਟ ਵੀ ਹੈ, سب تو ود فیم دنیا کی 95% فیم اج اس علاقے ہوتی ہے 95%. یہ کہہ سکتے کہ امریا کی ماں ہے کابل. اس کابل کے علاقے چو ایک منک ہندوستان کے لوگوں سے پکا کر لے فوج کی جنگ لے کر کے چڑھتا آ رہا ہے کی کرے گا.
جوڑی منگا دان وے لالو
ناری گردیو نے نرنا کر دا بھائی تکے نال دان منگے گا. دو لفظ نے ایک جوڑ ایک دان. دان کدے بھی جوڑ نہ دیندا جان دان اگلا ترس کر کے دینا کہ بچارا بالا جی بد کرو. پر جان ایک ایہو جا ساری سماجک کمزوری ہے جو نل دان منگتے ہیں. ابھی تاری لڑکی تان گانی کے منڈے نو فلانی کار دیو. اسی لڑکی تان جانی کے منڈے نو موٹر سائیکل دیو. آپ اپنی پہنچ مطابق اسی منگتے ہاں جو نل دان منگنا. گردیو کہیں گے کہ بھائی لالو میں یہ تاں کیا ہے کہ کوئی جڑا چڑھ کے آئے گا نا وہ لوکاں دے کولوں تکے نال خیر منگے گا بھی تہاڈے کول جو کچھ کڈ کے دے دیو. اس پرکار ایہو جی دکھدائی سما آن والا ہے.
سارا ماں ہر ماں دوئے چھاپ کھلوئے
جدو وہ آئے گا نا اینی تنگو جوڑی کرے گا اینا تکا کرے گا تے شرم تے ترم پاسے ہو جان گے. گرمخوئی گل بابے نے پاوے 500 سال پہلا کی پاوے بابر تا نہیں رہا پر جڑی شرم کرن دی پنکتی وہ اج کل بھی ساڈے تے دکھدی ہے. پتہ نہیں کی کارن بڑیاں ملاں نے بڑے کارخانے نے پر بیبیوں کا کپڑا پتہ نہیں کیوں کرتا جاتا ہے. اگے گوڈیاں تک بیبیاں کا کمیز ہوتی سی ہوں انگریزی فیشن آ گیا گل میں پتھوئی پائی ہوتی ہے. پتھوئی پینڈو بولی پتھوئی شرم والا بندہ تو شرم شرم نہیں شرنیواں کرتا ہے پر انہاں بے شرم عورتوں کوئی شرم نہیں جو شریر کا پردرشن کردیا نے. یاد رکھنا اور کا گہنا شرم ہے. میں کسی نے لا کے نہیں کہنا کیونکہ میں تھی کا باپ بھی ہاں میری کرتی ہے. ایک پردہ سی سارے سماج وچ پر اج شرم جاتی رہی. دھرم نو کوئی پہل نہیں. دھرم کی سی میں بارہویں جماعت وچ پنجابی دے ودوان گوپال سنگھ دردی دی لیکھ پڑھیا سی. سانو لگا سی کلاس وچ پورب تے پشم. اس پورب تے پشم دے وچ بھائی گوپال سنگھ دردی لکھدے سن جیڑا پشم دا علاقہ ہے اوتھے لوکی رات نو جاگدے نے کلباں وچ. لیکن جو پورب دا علاقہ پاوے پاکستان دا ایریا کیونکہ بھی ہندوستان دا حصہ سی کدے یہ تا پارت ہے ہی. اس پارت وچ سویرے مندراں دے وچوں ٹلاں دی آواز آوندی ہے آرتیاں دی آواز آوندی ہے سنکھاں دی آواز آوندی ہے تے خواں تے ڈور کھڑکدے عام دسدے نے. ہاریاں دے بڑدیاں دیاں ٹلیاں کھڑکدیاں نے. سوانیاں سے چکی چو دیندیاں نے. کچھ نہ رہا اور ٹی وی دا سیریل ہے نا. میں کہنا کہ ساڈی بھارتی سنسکرتی دی اک موت ہے. موت جیڑا 12:30 بجے ایک بجے تک سیریل دیندا ہے نا وہ منڈے یا نہ منے پر امرت ویڑی اٹھ کے بھگوان کا نام نہیں لے گا. وہ جاگ ہی نہیں کھلنی. ہو سکتا میں غلط ہوا ਪਰ ਮੇਰੇ ਵਿਸ਼ਵਾਸ ਦੇ ਮੁਤਾਬਕ ਜਿਸ ਬੰਦੇ ਨੂੰ ਅੰਮ੍ਰਿਤ ਵੇਲੇ ਜਾਗ ਨਹੀਂ ਆਉਂਦੀ ਮੈਂ ਤਾਂ ਕਹਾਂਗਾ ਮੁਰਦਾ ਹੈ। ਜਿਹਨੂੰ ਅੰਮ੍ਰਿਤ ਵੇਲੇ ਰੱਬ ਉਠਾਉਂਦਾ ਹੈ ਨਾ, ਰੱਬ ਭਾਵੇਂ ਦਿਸਦਾ ਨਹੀਂ ਪਰ ਰੱਬ ਉਹਦੇ ਤੇ ਕਿਰਪਾਲੂ ਹੈ। ਗਿਆਨੀ ਜੀ ਪਤਾ ਨਹੀਂ ਅੱਜ ਘਰੋਂ ਲੜਕਿਆ, ਬੜਾ ਕੌੜਾ ਬੋਲਦੇ ਤੁਸੀਂ ਕਥਾ ਕਰੀ ਸੀ ਠੰਡੀ, ਤੇ ਜਾਪਦਾ ਕਿ ਘਰੋਂ ਲੜਕਿਆ ਜਿਹੜਾ ਚਾਹ ਨਹੀਂ ਪੀ ਕੇ ਆਇਆ, ਮੁਰਦਾ ਕਹਿ ਦਿੱਤਾ ਜੀ। ਗੁਰਮੁਖੋ ਮੈਂ ਤਾਂ ਤਨਖਾਹ ਦਾ ਨਿੱਕਾ ਜਿਹਾ ਨੌਕਰ, ਮੈਂ ਨਹੀਂ ਕਹਿੰਦਾ। ਮੈਨੂੰ ਪਾਗ ਪੱਟਣ ਤੋਂ ਬਾਬੇ ਫਰੀਦ ਨੇ ਆਖਿਆ ਕਿ ਗੁਰਮੁਖਾ ਮੈਂ ਕਹਿੰਦਾ, ਤੂੰ ਮੇਰੇ ਵੱਲੋਂ ਕਹਿ ਦੇ। ਬਾਬੇ ਫਰੀਦ ਨੇ ਮੈਨੂੰ ਪਾਗ ਪੱਟਣ ਤੋਂ ਆਖਿਆ ਕਿ ਗਿਆਨੀ ਤੂੰ ਮਾਮੂਲੀ ਜਿਹਾ ਮੁਲਾਜ਼ਮ ਹੈ, ਤਨਖਾਹਦਾਰ, ਤੇਰੀ ਛੁੱਟੀ ਨਾ ਹੋ ਜਾਏ, ਤੂੰ ਮੇਰਾ ਨਾਂ ਲੈ ਵੀ। ਮੈਂ ਕਹਿੰਦਾ ਫਰੀਦਾ ਪਿੱਛਲ ਰਾਤ ਨਾ ਜਾਗਿਓ, ਬਾਬੇ ਫਰੀਦ ਦੀ ਬਾਣੀ, ਗੁਰੂ ਗੋਬਿੰਦ ਸੱਚੇ ਪਾਤਸ਼ਾਹ ਦੀ ਬਾਣੀ, ਫਰੀਦਾ ਪਿੱਛਲ ਰਾਤ ਨਾ ਜਾਗਿਓ, ਜੀਵਦੇ ਰਹੋ ਮੋਇਓ, ਜੇ ਤੇ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ। ਬਾਬਾ ਫਰੀਦ ਕਹਿੰਦੇ ਜੀ ਪਿਛਲੀ ਰਾਤ ਨਹੀਂ ਨਾ ਜਾਗਿਆ, ਤੂੰ ਜਿਉਂਦਾ ਮੋਇਆ, ਤੂੰ ਨਿਕੰਮਿਆ, ਤੂੰ ਤਾਂ ਭਾਵੇਂ ਰੱਬ ਨੂੰ ਭੁੱਲ ਗਿਆ ਪਰ ਰੱਬ ਤੈਨੂੰ ਭੁੱਲਿਆ ਨਹੀਂ। ਹੋ ਇੱਕ ਵੀਰ ਗੁਰੂ ਕੇ ਮਹਿਲਾਂ ਚ ਸਾਡੀ ਮਾਂ ਮਾਂ ਗੰਗਾ ਤੇ ਸਾਡਾ ਬਾਪ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਬੜੇ ਪਿਆਰ ਵਾਲੇ ਮੂਰਤ ਬੈਠੇ ਨੇ। ਇਤਿਹਾਸ ਕੱਲ ਹੈ ਇਤਿਹਾਸ, ਤੇ ਮਾਂ ਗੰਗਾ ਨੇ ਹੱਥ ਉੜ ਕੇ ਆਖਿਆ ਸਵਾਮੀ ਜੀ ਤੁਸੀਂ ਸਾਰਿਆਂ ਤੇ ਸਿੱਖਿਆ ਦਿੰਦੇ ਤੇ ਮੈਂ ਤੁਹਾਡੀ ਚਰਨ ਦਾਸੀ ਹਾਂ, ਮੇਰੇ ਤੇ ਵੀ ਮਿਹਰ ਕਰੋ, ਮੈਨੂੰ ਵੀ ਕੋਈ ਸਿੱਖਿਆ ਦੀ ਗੱਲ ਦੱਸੋ, ਮੈਂ ਤੁਹਾਡੀ ਦਾਸੀ ਹਾਂ, ਤੁਸੀਂ ਮੇਰੇ ਸਵਾਮੀ ਹੋ। ਤੇ ਧੰਨ ਗੁਰੂ ਪੰਚਮ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਗੰਗਾ ਚਲਾਂਗੇ ਉਠ ਨਾਮ ਜਾਪੋ, ਨਿਸ ਬਾਸਰ ਆਰਾਦ, ਤਾਰਾ ਤੁਝੇ ਨਾ ਵਿਆਪੇ, ਨਾਨਕ ਮਿਟਿਓ ਬਾਦ। ਇਹ ਮਾਂ ਗੰਗਾ ਨੂੰ ਗੁਰੂ ਪੰਚਮ ਪਾਤਸ਼ਾਹ ਨੇ ਗੱਲ ਕਹੀ, ਸੰਪਰਦਾ ਟੀਕੇ ਪੜ ਕੇ ਵੇਖੋ। ਗੁਰਦੇਵ ਕਹਿੰਦੇ ਗੰਗਾ ਤੂੰ ਮੇਰੀ ਅਰਧੰਗੀ ਹੈ, ਤੂੰ ਮੇਰੀ ਜੀਵਨ ਸਾਥੀ ਹੈ, ਮੇਰਾ ਤੇ ਤੇਰਾ ਅਕਾਲ ਪੁਰਖ ਨੇ ਸੰਬੰਧ ਬਣਾਇਆ, ਸਵੇਰੇ ਉੱਠ ਕੇ ਭਜਨ ਕਰਿਆ ਕਰ, ਤੈਨੂੰ ਜ਼ਿੰਦਗੀ ਚ ਦੁੱਖ ਕੋਈ ਹੋਏਗਾ ਨਹੀਂ, ਘਰ ਆਪਣੇ ਨੂੰ ਵਿਆਪੀ ਦਾ ਤੈਨੂੰ ਝੁਰਨਾ ਨਹੀਂ ਪਏਗਾ, ਤੈਨੂੰ ਪਛਤਾਵਾ ਨਹੀਂ ਕਰਨਾ ਪਏਗਾ। ਝੁਰਨਾ ਪ੍ਰਾਚਿਤ ਬੀਤੇ ਸਮੇਂ ਤੇ ਮੁੜਕੇ ਚੋਰਾਂ ਨੂੰ ਕਹਿੰਦੇ ਨੇ ਕਾਰਾ। ਤੂੰ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਲਾ ਲਓ, ਇਹੋ ਜਿਹਾ ਦੁਖਦਾਈ ਸਮਾਂ ਆਵੇਗਾ, ਲੋਕ ਇਹ ਧਰਮ ਤੋਂ ਮੂੰਹ ਮੋੜ ਜਾਣਗੇ, ਲੋਕ ਸ਼ਰਮਨਾ ਦੀ ਕੋਈ ਚੀਜ਼ ਨਹੀਂ ਰਹੇਗੀ, ਸ਼ਬਦ ਅਰਥ ਦਾ ਲੁਕ ਜਾਣਾ, ਸ਼ਰਮ ਧਰਮ ਜਿਹੜਾ ਸ਼ਰਮ ਸ਼ਬਦ ਹੈ ਨਾ ਇਹਦੇ ਕਈ ਅਰਥ ਨੇ। ਸ਼ਰਮ ਨਾਮ ਬੱਕਰੀ ਦਾ ਵੀ ਹੈ, ਜੇ ਸੱਸੇ ਦੇ ਪੈਰ ਪਰਾਰਾ ਲਾ ਕੇ ਤੇ ਇਹਨੂੰ ਸ਼ਰਮ ਪੜਿਆ ਜਾਏ, ਸੰਸਕ੍ਰਿਤ ਦੇ ਮੁਤਾਬਕ ਤੇ ਇਹਦਾ ਅਰਥ ਹੁੰਦਾ ਉਦਮ ਕਰਨਾ, ਉਦਮ। ਪਰ ਇੱਥੇ ਤਿੰਨੇ ਅੱਖਰ ਮੁਕੰਮਲ ਨੇ, ਇਹਦਾ ਉਚਾਰਨ ਹੈ ਸ਼ਰਮ। ਲੋਕ ਲੱਜਿਆ ਤੇ ਧਰਮ ਇਹ ਲੁਕ ਜਾਣਗੇ, ਪਾਸੇ ਹੋ ਜਾਣਗੇ, ਲੋਕ ਲਾਜ ਦੀ ਪਰਵਾਹ ਨਹੀਂ ਕਰਨਗੇ, ਧਰਮ ਤੇ ਚੱਲਣਗੇ
ਨਹੀਂ,
ਅਰਥਾਂ ਦੇ ਝੂਠ ਦੀ ਚੋਣ ਹੋਵੇਗੀ। ਵਾਫੀ ਤੇਰੀ ਆ ਵੋਟਾਂ ਪਈਆਂ ਨੇ ਚਾਰ ਸ਼ਹਿਰਾਂ ਚ, ਜਿਹੜਾ ਸ਼ਰਾਬ ਨਹੀਂ ਪਿਆਏਗਾ MC ਬਣ ਕੇ ਵਿਖਾਏ ਕਦੇ ਨਹੀਂ ਬਣੇਗਾ, ਪਿੰਡ ਵਿੱਚ ਪੰਚ ਨਹੀਂ ਬਣੇਗਾ ਬਿਨਾਂ ਸ਼ਰਾਬ ਪਿਆਉਣ ਤੋਂ, ਪੱਗ ਭਾਵੇਂ ਨੀਲੀ ਹੋਵੇ ਪੱਗ ਚਿੱਟੀ ਹੋਵੇ, ਪੱਗ ਦੀ ਗੱਲ ਵੱਖਰੀ ਹੈ, ਪਰ ਕੁਰੀਤੀ ਕਰਨੀ ਪਏਗੀ ਤੇ ਨਹੀਂ ਕਰੇਗਾ ਲੋਕੀ ਸੱਚ ਦੇ ਗਾਹਕ ਹੀ ਨਹੀਂ। ਮੈਂ ਨੂੰ ਜੀ ਕਹਿੰਦਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਸਾਚੇ ਕਾ ਗਾਹਕ ਵਿਰਲਾ ਕੋ ਜਾਣ। ਲੋਕ ਕਹਿੰਦੇ ਵੀ ਤੂੰ ਬਾਣੀ ਪੜ੍ਹਨਾ ਤੇ ਆਪਣੀ ਵੀ ਪੜ੍ਹਨਾ, ਸਾਡੇ ਸਿਰ ਸਹਾਨ ਕਰਦਾ, ਸਾਨੂੰ ਪੀਰ ਨੂੰ ਦੇ। ਗੁਰਦੇਵ ਕਹਿੰਦੇ ਕੂੜ ਦਾ ਬੋਲ ਬਾਲਾ ਹੋਵੇਗਾ। ਕਲਯੁਗ ਦੇ ਲੱਛਣ ਲਿਖੇ ਤੇ ਭਾਈ ਗੁਰਦਾਸ ਨੇ, ਕੱਲ ਹੋਈ ਕੁੱਤੇ ਮੂਹੀ, ਖਾਜ ਹੋਆ ਮਰਦਾਰ ਗੁਸਾਈ, ਰਾਜੇ ਪਾਪ ਤਮਾਮ ਦੇ ਉਲਟੀ ਵਾਰ, ਖੀਰ ਤੋਂ ਖਾਈ ਪਰਜਾ ਅੰਧੀ, ਗਿਆਨ ਬਿਨ ਕੂੜ ਕਸਤ ਮੁਖੋਂ ਅਲਾਈ। ਤੇ ਸਾਡਾ ਮਹਿਕਮਾ ਧਾਰਮਿਕ ਆਗੂ ਕਾਜੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਗੁਆਏ, ਇਸਤਰੀ ਪੁਰਖੇ ਦਾਮ ਹਿੱਤ ਭਾਵੇਂ ਆਓ ਕਦਾਓ ਜਾਏ ਵਰਤਿਆ ਪਾਪ ਸਬਸ ਜਲ ਮਾਈ। ਭਾਈ ਗੁਰਦਾਸ ਕਹਿੰਦੇ ਮੈਂ ਕਿਹਦੀ ਗੱਲ ਕਰਾਂ, ਥਾਂ ਥਾਂ ਤੇ ਪਾਪ ਦੇ ਝੂਠ ਦਾ ਬੋਲ ਬਲਦਾ ਹੈ। ਧਰਮ ਕਾਕੂ ਵੱਡੀਆਂ ਲੈਣਗੇ, ਰਾਜੇ ਰਿਸ਼ਵਤੀ ਹੋ ਜਾਣਗੇ, ਵੈਣ ਚੇਲੇ ਨੱਚਣ ਗੁਰ ਸਿਰ ਹਲਾਇਣ ਫੇਰ ਨ ਸਿਰ। ਜਿਹੜੇ ਝੂਠੇ ਗੁਰੂ ਨੇ ਸਿਰ ਮਾਰ ਮਾਰ ਕੇ ਲੋਕਾਂ ਨੂੰ ਠੱਗੀਆਂ ਮਾਰਨਗੇ। ਇਸ ਪ੍ਰਕਾਰ ਜਿਹੜਾ ਝੂਠ ਹੈ ਇਹ ਚੌਧਰੀ ਬਣ ਜਾਏਗਾ, ਮੁਖੀ ਹੋ ਜਾਏਗਾ।
ਕਾਲੀਆਂ ਬਾਮਣਾਂ ਕੀ ਗੱਲ ਥੱਕੀ।
ਗੁਰਮੁਖ ਕਿਸੇ ਦੀ ਵਿਰੋਧਤਾ ਤੇ ਕਿਸੇ ਦਾ ਪੱਖ ਨਹੀਂ। ਉਸ ਮੌਕੇ ਕੇਵਲ ਤੇ ਕੇਵਲ ਹਿੰਦੁਸਤਾਨ ਵਿੱਚ ਦੋ ਧਰਮ ਪ੍ਰਚਲਿਤ ਸਨ, ਇੱਕ ਹਿੰਦੂ ਸਮਾਜ ਇੱਕ ਮੁਸਲਮਾਨ ਸਮਾਜ। ਜਿਵੇਂ ਸ਼ਾਹ ਮੁਹੰਮਦ ਨੇ ਲਿਖਿਆ ਕਿ ਖੁਸ਼ੀ ਬਹੁਤ ਵਸਣ ਮੁਸਲਮਾਨ ਹਿੰਦੂ ਸਿਰ ਦੋਹਾਂ ਦੇ ਉੱਤੇ ਔਫਾਤ ਆਈ। ਸ਼ਾਹ ਮੁਹੰਮਦ ਵਿੱਚ ਪੰਜਾਬ ਦੇ ਦੀ ਕਦੇ ਨਹੀਂ ਸੀ ਤੀਸ ਦੀ ਜਾਤ ਆਈ। ਜੰਗ ਸਿੰਘਾਂ ਤੇ ਫਰੰਗੀਆਂ ਦੀ ਪੰਕਤੀ ਹੈ। ਕਾਜ਼ੀ ਮੁਸਲਮਾਨਾਂ ਦੇ ਧਾਰਮਿਕ ਆਗੂ, ਬਾਬੜ ਹਿੰਦੂਆਂ ਦੀਆਂ ਰੋਹ ਰੀਤੀਆਂ ਵਾਲੇ ਇਹਨਾਂ ਦੇ ਧਾਰਮਿਕ ਆਗੂ। ਗੁਰਦੇਵ ਕਹਿੰਦੇ ਭਾਈ ਲਾਲੋ ਇਹੋ ਜਿਹਾ ਦੁਖਦਾਈ ਸਮਾਂ ਆਉਣ ਵਾਲਾ ਹੈ ਤੇ ਨਾ ਤਾਂ ਕੋਈ ਮੁਸਲਮਾਨਾਂ ਦੇ ਧਾਰਮਿਕ ਆਗੂਆਂ ਨੂੰ ਪੁੱਛੇਗਾ, ਨਾ ਕੋਈ ਹਿੰਦੂਆਂ ਦੇ ਧਾਰਮਿਕ ਆਗੂਆਂ ਨੂੰ ਪੁੱਛੇਗਾ। ਇਹੋ ਜਿਹੀ ਕ੍ਰਿਤੀ ਸੰਸਾਰ ਵਿੱਚ ਪ੍ਰਚਲਿਤ ਹੋ ਜਾਏਗੀ।
ਭਗਤ ਸੁਣੈ ਸੈਤਾਨ ਵੇ ਲਾਲੋ।
ਸਾਡਾ ਸਮਾਜਿਕ ਨਿਯਮ ਹੈ ਕਿ ਵਿਆਹ ਦੀ ਰੋਹ ਰੀਤੀ ਧਾਰਮਿਕ ਰਸਮਾਂ ਤੋਂ ਬਿਨਾਂ ਮੁਕੰਮਲ ਨਹੀਂ ਹੁੰਦੀ। ਵੱਖ ਵੱਖ ਰੋਹ ਰੀਤੀਆਂ ਨਿਯਮ ਨੇ ਮੁਸਲਮਾਨਾਂ ਦੇ ਵਿੱਚ ਨਿਕਾਹ ਪੜਿਆ ਜਾਂਦਾ ਹੈ। ਇਸੇ ਪ੍ਰਕਾਰ ਹਿੰਦੂ ਮਤ ਵਿੱਚ ਬੇਟੀ ਦੇ ਦੁਆਰੇ ਲਵਾਂ ਲਈਆਂ ਜਾਂਦੀਆਂ ਨੇ, ਉਹਨਾਂ ਦੇ ਵੇਦ ਮੰਤਰ ਪੜ੍ਹੇ ਜਾਂਦੇ ਨੇ। ਗੁਰਦੇਵ ਕਹਿੰਦੇ ਕਿ ਇਹੋ ਜਿਹਾ ਬਸ਼ਰਮਪੁਣਾ ਤੇ ਧੱਕਾ ਆਵੇਗਾ, ਲੋਕਾਂ ਦੀਆਂ ਬਹੁ ਬੇਟੀਆਂ ਨੂੰ ਉਹ ਬਾਬਰ ਦੇ ਬੰਦੇ ਚੁੱਕ ਕੇ ਲੈ ਜਾਣਗੇ। ਨਾ ਹਿੰਦੂਆਂ ਦੀ ਲੜਕੀ ਦੀ ਕਿਸੇ ਨੇ ਬੇਟੀ ਦੁਆਰੇ ਲਾਵਾਂ ਲੈਣੀਆਂ ਤੇ ਨਾ ਮੁਸਲਮਾਨਾਂ ਦੀ ਲੜਕੀ ਦਾ ਕਿਸੇ ਨਿਕਾਹ ਕਰਨਾ। ਧਰਮ ਦੀ ਰੋਹ ਰੀਤੀ ਹੋਏਗੀ। ਅੱਗ ਦਾ ਅਰਥ ਹੁੰਦਾ ਹੈ ਵਿਆਹ ਕਰਨ ਦੀ ਮਰਯਾਦਾ। ਪਰੇ ਸ਼ੈਤਾਨ ਮੇ ਲਾਲੋ, ਸ਼ੈਤਾਨ ਦਾ ਅਰਥ ਨਾ ਬੁਰਿਆਈ ਦਾ ਫਰਿਸ਼ਤਾ। ਮਨੁੱਖ ਦੇ ਅੰਦਰ ਬੁਰਿਆਈ ਇੰਨੀ ਵੱਧ ਜਾਏਗੀ, ਮਨੁੱਖ ਇੰਨਾ ਗਿਰ ਜਾਏਗਾ, ਉਹ ਧਰਮ ਦੀ ਪਰਵਾਹ ਨਹੀਂ ਕਰੇਗਾ। ਸੁਤੇ ਸਿੱਧ ਮੈਂ ਬੇਨਤੀ ਕਰਨ ਲੱਗਾ, ਜੇ ਕੁਛ ਸਾਨੂੰ ਪੁੱਛੇ ਵੀ ਵਿਆਹ ਦੀ ਰੀਤੀ ਕਦੋਂ ਪ੍ਰਚਲਿਤ ਹੋਈ, ਕਿਹਨੇ ਕੀਤੀ, ਇਹਦਾ ਗੁਰਮੁਖ ਪਿਆਰੂ ਇਤਿਹਾਸਕ ਪਿਛੋਕੜ ਮੈਂ ਜੋ ਮਹਾਨ ਕੋਸ਼ ਗਿਆਨੀ ਕਾਹਨ ਸਿੰਘ ਲਾਭਾ ਨੇ ਲਿਖਿਆ, ਭਾਈ ਕਾਹਨ ਸਿੰਘ ਲਾਭਾ ਨੇ, ਜਿਹਦਾ ਨਾਮ ਸ਼ਬਦ ਰਤਨਾਕਰ ਵੀ ਹੈ, ਉਹਦੇ ਚ ਲਿਖਿਆ ਕਿ ਸਾਰਿਆਂ ਤੋਂ ਪਹਿਲਾਂ ਵਿਆਹ ਦੀ ਮਰਯਾਦਾ ਸ਼ਵੇਤ ਕੇਤੂ ਨਾਮ ਦੇ ਰਿਸ਼ੀ ਨੇ ਬੱਧੀ। ਸਾਡੇ ਹਿੰਦੁਸਤਾਨ ਵਿੱਚ ਸਭ ਤੋਂ ਪਹਿਲੀ ਵਿਆਹ ਦੀ ਰਸਮ ਜਾਂ ਨੀਤੀ ਜਾਂ ਰੀਤੀ ਜਾਂ ਰਿਵਾਜ ਇਹ ਸ਼ਵੇਤ ਕੇਤੂ ਨਾਮ ਦੇ ਇੱਕ ਮਹਾਂਪੁਰਸ਼ ਨੇ ਕਾਇਮ ਕੀਤਾ। ਪਹਿਲਾਂ ਸਾਰਾ ਕੁਝ ਬੇਨਿਯਮਾ ਸੀ, ਬੇਅਸੂਲਾ ਸੀ। ਮੈਂ ਉਹ ਗੱਲ ਕਹਿਣੀ ਸ਼ਰਮ ਮਹਿਸੂਸ ਸਮਝਦਾ, ਜਿਨ੍ਹਾਂ ਦੇ ਘਰ ਸੰਤਾਨ ਨਹੀਂ ਸੀ ਨਾ, ਉਹ ਗੈਰ ਬੰਦੇ ਨੂੰ ਬੇਨਤੀ ਕਰਕੇ ਆਪਣੀ ਘਰਵਾਲੀ ਦੀ ਕੁੱਖੋਂ ਗੈਰ ਦੀ ਔਲਾਦ ਲੈ ਕੇ ਆਪਣੀ ਕੁੱਲ ਚਲਾਉਂਦੇ ਸਨ, ਗੈਰ ਬੰਦੇ ਨਾਲ ਸੰਬੰਧ ਕਰਾ ਕੇ। ਤੇ ਜੇ ਤੁਸੀਂ ਸਬੂਤ ਮੰਗੋ, ਜਿਹੜੇ ਕਾਲਵ ਤੇ ਪਾਂਡਵ ਹੋਏ ਨੇ ਨਾ, ਇਹਨਾਂ ਦੇ ਵਡੇਰਿਆਂ ਦਾ ਨਾਂ ਸੀ ਚਿਤਰਾਂਗਦ ਚਿਤਰ ਬਚਿੱਤਰ ਬੀਰਜ, ਉਹਨਾਂ ਦੀ ਕਰਸੰਤਾਨ ਨਹੀਂ ਹੋਈ। ਵਿਆਸ ਲਿਖੀ ਉਹਨਾਂ ਦਾ ਮਤਰੇ ਭਰਾ ਸੀ ਤੇ ਭੀਸ਼ਮ ਪਿਤਾਮਾ ਨੇ ਵਿਆਸ ਨੂੰ ਪ੍ਰੇਰਨਾ ਦਿੱਤੀ ਤੇ ਉਹਨਾਂ ਨੇ ਵਿਚਿੱਤਰ ਵੀਰ ਤੇ ਚਿਤਰਾਂਗ ਦੀ ਇਸਤਰੀ ਨਾਲ ਸੰਬੰਧ ਕੀਤਾ ਤੇ ਮੁੜ ਕੇ ਕੌਰਵ ਤੇ ਪਾਂਡਵ ਪੈਦਾ ਹੋਇਆ। ਵਿਆਹ ਨਾਲ ਨਹੀਂ, ਵਿਆਹ ਤੋਂ ਬਿਨਾਂ ਔਲਾਦ ਜਿਹੜੀ ਪੈਦਾ ਹੋਵੇ ਉਹਨੂੰ ਆਪਾਂ ਸਮਾਜ ਵਿੱਚ ਕੀ ਕਹਿੰਦੇ ਹਾਂ, ਉਹ ਇੱਥੋਂ ਕਹਿਣਾ ਬਣਦਾ ਨਹੀਂ, ਸੁਭਦਾ ਨਹੀਂ ਧਾਰਮਿਕ ਸਟੇਟ ਤੋਂ। ਕਹਿੰਦੇ ਇਸ ਪ੍ਰਕਾਰ ਲੋਕ ਧਾਰਮਿਕ ਨਿਯਮਾਂ ਨੂੰ ਪਾਸੇ ਕਰਕੇ ਆਪਣੀ ਮਰਜ਼ੀ ਦੇ ਨਾਲ ਜਿਹੜੀਆਂ ਬਹੁਤ ਬੇਟੀਆਂ ਨੇ ਉਹਨਾਂ ਦੀ ਪੱਤ ਆਬਰੂ ਨੂੰ ਬਰਬਾਦ ਕਰਨਗੇ।
ਭਾਈ
ਲਾਲੋ ਨੇ ਬੇਨਤੀ ਕੀਤੀ ਕਿ ਮਹਾਰਾਜ ਜਿਹੜੀ ਤੁਸੀਂ ਹੁਕਮ ਕਰ ਰਹੇ ਹੋ ਇਹ ਆਲਸ ਹਿੰਦੂਆਂ ਦੀ ਹੋਵੇਗੀ ਜਾਂ ਮੁਸਲਮਾਨਾਂ ਦੀ ਹੋਵੇਗੀ। ਗੁਰਦੇਵ ਕਹਿਣ ਲੱਗੇ ਭਾਈ ਲਾਲੋ ਤੂੰ ਕਿਹੜੇ ਚੱਕਰ ਚ ਪੈ ਗਿਆ, ਜਿੰਨੇ ਵੀ ਮੇਰੇ ਭਾਰਤ ਵਾਸੀ ਨੇ ਇਹਨਾਂ ਸਾਰਿਆਂ ਤੇ ਸੰਕਟ ਆਉਣ ਵਾਲਾ ਹੈ। ਜਿਹੜੀਆਂ ਹਿੰਦੁਸਤਾਨ ਦੀਆਂ ਮੁਸਲਮਾਨ ਬੱਚੀਆਂ ਬੀਬੀਆਂ ਭੈਣਾਂ ਨੇ ਨਾ, ਇਹਨਾਂ ਦੀ ਵੀ ਇਹੋ ਹੀ ਹਾਲਤ ਹੋਵੇਗੀ। ਜਿਹੜੀਆਂ ਮੁਸਲਮਾਨ ਬੱਚੀਆਂ ਜਿਵੇਂ ਆਪਾਂ ਧਰਮ ਗ੍ਰੰਥ ਪੜ੍ਹਦੇ ਹਾਂ ਇਸੇ ਤਰ੍ਹਾਂ ਮੁਸਲਮਾਨਾਂ ਦੇ ਚਾਰ ਧਰਮ ਪੋਥੀਆਂ ਹਨ, ਹਿੰਦੂ ਭਰਾਵਾਂ ਦੇ ਚਾਰ ਵੇਦ ਨੇ, ਰਿਗ ਜੁਜਰ ਸਿਆਮ ਤੇ ਅਥਰਵਣ। ਇਸੇ ਤਰ੍ਹਾਂ ਮੁਸਲਮਾਨ ਭਰਾਵਾਂ ਵਿੱਚ ਚਾਰ ਕਿਤਾਬਾਂ ਨੇ, ਤੁਰੇਤ ਅੰਜੀਲ ਜਮੂਰ ਤੇ ਕੁਰਾਨ। ਗੁਰਦੇਵ ਕਹਿੰਦੇ ਵੀ ਉਹ ਮੁਸਲਮਾਨ ਧੀਆਂ ਭੈਣਾਂ ਬੱਚੀਆਂ ਜਿਹੜੀਆਂ ਆਪਣੇ ਘਰਾਂ ਵਿੱਚ ਆਰਾਮ ਦੇ ਸਹਿਤ ਇਹਨਾਂ ਚਾਰ ਧਰਮ ਗ੍ਰੰਥਾਂ ਦਾ ਵਿਵੇਚਨ ਕਰਦੀਆਂ ਨੇ, ਚਾਰ ਧਰਮ ਗ੍ਰੰਥਾਂ ਨੂੰ ਪੜ੍ਹਦੀਆਂ ਹਨ।
ਕਸਟਮ ਹੈ ਕੜਹਿ ਖੋਦਾਏ ਲਾਲੋ,
ਭਾਵ ਹੈ ਕਿ ਇਹਨਾਂ ਬੀਬੀਆਂ ਦੇ ਉੱਪਰ ਇਹੋ ਜਿਹਾ ਦੁਖਦਾਈ ਸੰਕਟ ਵੀ ਸਮਾਂ ਆਵੇਗਾ, ਇਹਨਾਂ ਨੂੰ ਕਿਸੇ ਨੇ ਪੋਥੀਆਂ ਨੂੰ ਹੱਥ ਨਹੀਂ ਲਾਉਣ ਦੇਣਾ, ਇਹਨਾਂ ਦੇ ਕੇਸਾਂ ਤੋਂ ਫੜ ਕੇ, ਇਹਨਾਂ ਨੂੰ ਬਾਹਾਂ ਤੋਂ ਫੜ ਕੇ, ਇਹਨਾਂ ਦੇ ਕੱਪੜਿਆਂ ਤੋਂ ਫੜ ਕੇ ਇਹਨਾਂ ਦੀ ਇੰਨੀ ਬੇਹਮਤੀ ਕਰਨਗੀਆਂ। ਇਹ ਵਿਚਾਰੀਆਂ ਆਵਾਜ਼ਾਂ ਮਾਰਨਗੀਆਂ ਵੀ ਖੁਦਾ ਸਾਡੀ ਰੱਖਿਆ ਕਰ, ਖੁਦਾ ਸਾਡੇ ਤੇ ਫਜ਼ਲ ਕਰ, ਅੱਲਾ ਤਾਲਾ ਸਾਡੇ ਤੇ ਰਹਿਮ ਕਰ। ਕਹਿੰਦੇ ਇਸ ਪ੍ਰਕਾਰ ਇਹ ਮੁਸਲਮਾਨ ਬੀਬੀਆਂ ਭੈਣਾਂ ਧਰਮ ਗ੍ਰੰਥਾਂ ਨੂੰ ਵਿਚਾਰਨ ਦੀ ਬਜਾਏ ਦੁਖੀ ਹੋ ਕਰਕੇ ਖੁਦਾ ਪਰਮਾਤਮਾ ਨੂੰ ਆਵਾਜ਼ਾਂ ਮਾਰਨਗੀਆਂ।
ਜਾਤ ਸਨਾਤੀ ਹੋਰ ਹਿੰਦੂਵਾਨੀਆਂ,
ਗੁਰਦੇਵ ਕਹਿੰਦੇ ਨੇ ਭਾਈ ਲਾਲੋ ਮੈਂ ਤੈਨੂੰ ਕਿਹਾ ਕਿ ਇਕੱਲਾ ਇੱਕ ਕੌਮ ਵਾਸਤੇ ਬਾਤ ਨਹੀਂ, ਇਹੋ ਜਿਹਾ ਜੁਰਮ ਹੋਵੇਗਾ ਕਿ ਕੋਈ ਜਾਤੀ ਨਹੀਂ ਜਿਹਦੇ ਤੇ ਜੁਰਮ ਨਾ ਵਾਪਰੇ। ਸਨਾਤੀ ਦਾ ਅਰਥ ਹੁੰਦਾ ਗੁਰਮੁਖ ਅਤ ਨੀਵੀਂ ਜਾਤ। ਆਪਾਂ ਰਹਿ ਰਾਜ ਸਾਹਿਬ ਦਾ ਪਾਠ ਕਰਦੇ ਰੋਜ਼ਾਨਾ, ਉਹਦੇ ਚ ਪੰਕਤੀ ਆਉਂਦੀ ਨਾਨਕ ਨਾਵੇ ਬਾਜ ਸਨਾਤ। ਇਹ ਮਹਾਰਾਸ਼ਟਰ ਦੇ ਇਲਾਕੇ ਚ ਇੱਕ ਜਾਤੀ ਹੈ ਔਰ ਉਹਨਾਂ ਲੋਕਾਂ ਨੂੰ ਇੰਨੀ ਲੋਕੀ ਨਫ਼ਰਤ ਕਰਦੇ ਨੇ, ਇੰਨੇ ਨੀਵੇਂ ਸਮਝਦੇ ਨੇ ਕਿ ਜਿਹੜੇ ਚਨਾਲ ਲੋਕ ਨੇ ਇਹ ਵੀ ਉਹਨਾਂ ਦੇ ਘਰ ਦਾ ਪਾਣੀ ਨਹੀਂ ਪੀਂਦੇ। ਆਪਣੇ ਪੰਜਾਬ ਚ ਕੋਈ ਬੰਦਾ ਬਹੁਤਾ ਮਾੜਾ ਤੇ ਆਪਾਂ ਕਹਿੰਦੇ ਫਲਾਣਾ ਦਾ ਚਨਾਲ ਹੈ, ਚਨਾਲ ਸਾਰਿਆਂ ਤੋਂ ਵੱਡਾ ਆਪਾਂ ਚਨਾਲ ਨੂੰ ਮੰਨਦੇ, ਮਾੜੇ ਨੂੰ ਚਨਾਲ ਕਹਿੰਦੇ ਆ ਜਿਹੜਾ ਅੱਤ ਵਾਲਾ ਵੇ। ਲੇਕਿਨ ਸਨਾਤ ਇੰਨੇ ਮਾੜੇ ਮੰਨੇ ਨੇ ਕਿ ਜਿਹੜੇ ਚਨਾਲ ਨੇ ਚਨਾਲ ਵੀ ਸਨਾਤੀਆਂ ਦੇ ਘਰ ਦਾ ਪਾਣੀ ਪੀ ਕੇ ਰਾਜੀ ਨਹੀਂ, ਅੱਤ ਮਾੜੇ ਹੋਵੇ, ਅੱਤ ਅਪਮਾਨਿਤ ਲੋਕ। ਗੁਰਦੇਵ ਕਹਿੰਦੇ ਕਿ ਉਹ ਜਿਹੜੇ ਚੜ੍ਹ ਕੇ ਆਉਣਗੇ ਨਾ ਉਹ ਆਪਣੇ ਰਾਜ ਦੇ ਨਸ਼ੇ ਚ, ਸ਼ਰਾਬ ਦੇ ਨਸ਼ੇ ਚ, ਕਾਮ ਦੇ ਨਸ਼ੇ ਚ ਇੰਨੇ ਅੰਨੇ ਹੋਏ ਹੋਣਗੇ ਕਿ ਉਹਨਾਂ ਨੇ ਇਹ ਨਹੀਂ ਵੇਖਣਾ ਕਿ ਬੀਬੀ ਕਿਹੜੀ ਜਾਤ ਦੀ ਹੈ ਤੇ ਕਿਹੜੀ ਦੀ ਨਹੀਂ। ਕਹਿੰਦੇ ਸਾਰਿਆਂ ਦੀ ਪੱਤ ਲੁੱਟੀ ਜਾਏਗੀ। ਸਨਾਤ ਨੀਵੀਂ ਜਾਤੀ ਵਾਲੇ ਲੋਕ, ਜਾਤ ਸਨਾਤੀ ਹੋਰ ਹਿੰਦਵਾਣੀਆਂ, ਇਹਦੇ ਤੋਂ ਇਲਾਵਾ ਹੋਰ ਵੀ ਜਿਹੜੀਆਂ ਹਿੰਦੁਸਤਾਨ ਦੀਆਂ ਬੀਬੀਆਂ ਹੋਣਗੀਆਂ। ਜਿਹੜਾ ਹਿੰਦੁਸਤਾਨ ਲਫ਼ਜ਼ ਹੈ ਨਾ ਇਹ ਸਾਡਾ ਦੇਸ਼ ਦਾ ਨਾਂ ਤਾਂ ਪਿਆ ਕਿ ਕਈ ਭਾਸ਼ਾਵਾਂ ਚ ਗੁਰਮੁਖ ਅੱਖਰ ਨਹੀਂ ਹੁੰਦੇ ਤੇ ਉਹਨਾਂ ਅੱਖਰਾਂ ਦੀ ਵਰਤੋਂ ਵਾਸਤੇ ਹੋਰ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਜਿਹੜੇ ਪੜ੍ਹੇ ਲਿਖੇ ਸੱਜਣ ਨੇ ਉਹ ਭਰੀ ਪ੍ਰਕਾਰ ਜਾਂਦੇ ਨੇ, ਪੰਜਾਬੀ ਦੇ 35 ਅੱਖਰ ਨੇ ਤੇ 7 ਅੱਖਰਾਂ ਦੇ ਥੱਲੇ ਆਪਾਂ ਬਿੰਦੀ ਲਾਉਣੇ, ਸਾਡੇ ਮੌਕੇ 5 ਦੇ ਮੌਕੇ ਥੱਲੇ ਲੱਗਦੀ ਹੁੰਦੀ ਸੀ, ਹੁਣ 2 ਅੱਖਰ ਹੋਰ ਵੱਧ ਗਏ ਨੇ। ਸਾਡੇ ਮੌਕੇ ਲੱਲੇ ਦੇ ਪੈਰ 'ਚ ਬਿੰਦੀ ਨਹੀਂ ਸੀ ਹੁੰਦੀ, ਹੁਣ ਲੱਲੇ ਦੇ ਪੈਰ 'ਚ ਬਿੰਦੀ ਲੱਗਦੀ ਹੈ। لیکن انگریزی دے 26 اکھر نے. انگریزی وچ اج تک راڑے اکھر دا کوئی انہاں کو برابر دا اکھر نہیں بنیا. راڑا پنجابی دا راڑا ہے نا, تہانوں انگریزی وچ راڑے دا شدھ اچار نہیں بنے گا. تھتھا شب شبد ہے, یہ ٹی تے ایچ دو اکھراں دے جوڑ نال بنتا ٹی ایچ. ٹھٹھا اکھر ہے, یہ نہیں ٹی ایچ لا کے ٹھاکر لکھتے ہیں. ٹی ایچ اگے اے تے کے تے مڑ کے تھلے یو تے را رے رو چار. جیڑا سندھ دریا ہے, سندھ دریا دے کنڈے تے وسن والے لوکاں نوں کہندے سن سندھو. تے جیڑے مسلمان عرب دے لوگ آئے, عربی بھاشا وچ سسا اکھر نہ ہو کر کے انہوں نے سندھو دی تھان تے ہندو شبد دی ورتوں کی تھی. اور کچھ بھی نہیں, بھاویں کسی بھی جات دا جات دا ہوئے, کسی بھی دھرم دا ہوئے, جیڑا سندھ دریا دے کنڈے تے وستا ہے انہوں سندھو کہندے نے. اور پراتن تسی سبتا پڑھو, انہوں بھی تہانوں ایک سندھو گھاٹی دی سبتا دا جگری بنے گا. جڑے جغرافی پڑھے نو بھری پرکار جانتے ہیں, ہڑپا دی سبتا, میسوپوٹامیا دی سبتا, اور انہوں نے ایک سندھ دی سبتا بھی ہے. وہ اج دا وشا نہیں. گردیو کہندے نے کہ پاویں وہ مسلمان بیبیاں نے, پاویں وہ ہندو بھنا نے, پاویں وہ نیویں جاتیاں والیاں نے, تمام جہیا ہندوستان دیا عورتوں نے, وہ بابر انہوں کی پت نو لٹے گا, انہوں نو اپمانت کرے گا, انہوں بیبیاں تے بچیاں دی ہیٹھی ہوئے
گی.
انگریزی کہنے کہ اے نال ایڈ کر لا, جمع کر لا. گردیو کہندے کہ انہوں دے نال اے بھی دو چیزاں داخل کرنا کر, اے بھی نال گڑنا کر.
خون کے سونے گاوی ہے نانک,
آرمب بینتی کیتی تھی جڑا حکمنامہ, اے روپ کلم کار ہے جن کا. جدو جان جاؤ ہے نا, ہندو رو ریتی ہے وہ ویاہ والوں کے اوپر کیسر کے شٹے پائے جاندے ہیں, کیسر کا شرکا کے شگن منیا جاندا ہے. بچی کا ویاہ ہوئے تے تی والے سواگ گاؤں نے, بیبیاں سواگ بول دیا نے, لڑکے والا پاسا گھوڑیاں گاؤں ہے. ویسے سل کا اکھری ارتھ ہے خوشی دے گیت. جی کوئی پوچھے نا بھی سل کا ارتھ کی ہے, وہ ارتھ ہوں خوشی کا گیت. ایک ارتھ ہے خوشی کا گیت. گردیو کہندے بھائی لالو, خوشی دے گیت گاؤن کی تھان سے, گھوڑیاں تے سواگ گاؤن کی تھان سے, لوگ تھان تھان سے قدروں دیا گلا کر لیا بھی فلانے محلے میں پانچ مر گئے, فلانے میں تی مر گئے. خون کے سل گاویے نانک, تھان سے خون کہتے قتل. اگے عام لوگ کہتے ہیں فلانے تھان سے خون ہو گیا ہے, ہوں آپ کہ مرڈر ہو گیا ہے, انگریزی کے فائدہ پرواہ بدھ گیا, خون نام قتل دا ہے. گردیو کہتے تھان تھان سے کن مرے, کنیا کا نقصان ہوا, یہ گلا نہیں ہو گیا, یہ چرچا چلے گی.
رات کا تنگور پائے وے نالو,
نام کیسر دا کہندے جی ویاہ دے موقع تے, خوشی دے موقع تے, پروار دے ممبران دے کپڑیاں دے اوپر کیسر دا چھڑکا کیتا جاندا ہے. اس پرکار اس موقع اینی قتل عام ہوئے گی کہ لوکاں دے خون نال کپڑے رنگے جان گے, خون دے چھٹے پین گے.
صاحب کے گناہ نانک گاوے,
بھائی لالو کتے ناراض نہ ہو جائے تے پتا نہیں گرو نانک پاتشاہ مینوں شراب دے رہا ہے, میرے تے ناراض ہو گیا. نہ نا, میں تو اس کرتے پرک دے گن گاؤن والا ہاں, میں تو وہ ٹاڈی ہاں, ہوں ٹاڈی بیکار کاری لایا.
ماس پوری آپ مسولا,
آپ کہ شہر نو فیروزپور, شہبازپور, تنگن پور وق اتیادت, جڑا ساڈا شریر ہے نا, یہ ماس دی پوری, ਮਾਸਦਾ ਸ਼ਹਿਰ ਹੀ ਹੈ ਨਾ, ਮਾਸਲਵਤ ਸ਼ਹਿਰ ਗਿਆ ਹੈ। ਗੁਰਦੇਵ ਕਹਿੰਦੇ ਕਿ ਅਸੀਂ ਸਰੀਰ ਰੂਪੀ ਮਾਸ ਦੀ ਪੁਰੀ ਦੇ ਵਿੱਚ ਬੈਠ ਕੇ ਇਹ ਮਸਲਾ ਤੈਨੂੰ ਕਹਿ ਰਹੇ ਹਾਂ।
ਜਿਨ ਉਪਾਈ ਰੰਗ ਰਵਾਈ,
ਜਿਸ ਭਾਈ ਪਰਮਾਤਮਾ ਨੇ ਸ੍ਰਿਸ਼ਟੀ ਨੂੰ ਪੈਦਾ ਕੀਤਾ ਉਹ ਆਪਣੀ ਮੌਜ ਕਰ ਰਿਹਾ, ਉਹ ਆਪਣੇ ਇਹ ਕਰਤਵ ਕਰ ਰਿਹਾ। ਰੰਗ ਨਾਮ ਕਰਤਵ ਦਾ ਹੈ।
ਬੈਠਾ ਵੇਖ ਵੱਖ ਅਕੇਲਾ
ਹੈ, ਪਰਿਪੂਰਨ ਪਰਮਾਤਮਾ ਸਾਰਿਆਂ ਦੇ ਵਿੱਚ ਆਪੇ ਆਪ ਆਪੇ ਲੇਪ ਤੇ ਆਪੇ ਲਪਾਏ ਮਾਨ ਵੀ ਹੈ, ਕੋਈ ਜਗ੍ਹਾ ਨਹੀਂ ਜਿੱਥੇ ਰੱਬ ਨਾ ਹੋਵੇ। ਤੇ ਫਿਰ ਝੜਕਈ ਹੋਣ ਕਰਕੇ ਰੱਬ ਝੜਕਈ ਹੋ ਜਾਏਗਾ, ਜੁਆਰੀ ਵਿੱਚ ਹੋ ਕੇ ਰੱਬ ਜੁਆਰੀਆ ਹੋ ਜਾਏਗਾ। ਗੁਰਦੇਵ ਕਹਿੰਦੇ ਨਹੀਂ, ਬੈਠਾ ਵੇਖੇ ਵੱਖ ਅਕੇਲਾ, ਅਖੰਡ ਪਾਠ ਹੋ ਰਿਹਾ ਤੇ ਕੋਲ ਘਿਓ ਦਾ ਦੀਵਾ ਜਗ ਰਿਹਾ, ਜੁਆਰੀਏ ਜੂਏ ਦੀ ਬਾਜੀ ਲਾ ਰਹੇ ਤੇ ਕੋਲ ਦੀਵਾ ਜਗ ਰਿਹਾ, ਅਖੰਡ ਪਾਠ ਕੋਲ ਦੀਵਾ ਜਗ ਰਿਹਾ ਤੇ ਦੀਵਾ ਅਖੰਡ ਪਾਠੀ ਨਹੀਂ, ਜੁਆਰੀਆਂ ਕੋਲ ਦੀਵਾ ਜਗ ਰਿਹਾ ਤੇ ਦੀਵਾ ਜੁਆਰੀ ਨਹੀਂ। ਦੀਵੇ ਦਾ ਕੰਮ ਕੇਵਲ ਪ੍ਰਕਾਸ਼ ਕਰਨਾ, ਚਰਨ ਕਰਨਾ ਹੈ। ਰਕਸ਼ੇ ਤੇ ਆਪਾਂ ਬੈਠ ਕੇ ਆਉਂਦੇ ਹਾਂ, ਸੰਤ ਬੈਠਾ ਤੇ ਰਕਸ਼ਾ ਸੰਤ ਨਹੀਂ, ਰਕਸ਼ੇ ਤੇ ਚੋਰ ਬੈਠਾ ਤੇ ਰਕਸ਼ਾ ਚੋਰ ਨਹੀਂ, ਰਕਸ਼ੇ ਦਾ ਕੰਮ ਢੋਣਾ। ਕਹਿੰਦੇ ਇਸ ਪ੍ਰਕਾਰ ਜਿਹੜਾ ਪ੍ਰਮਾਤਮਾ ਨਾ ਉਹ ਸ੍ਰਿਸ਼ਟੀ ਵਿੱਚ ਹੁੰਦਿਆਂ ਹੋਇਆ ਵੱਖ ਹੋ ਕਰਕੇ ਇਹ ਖੇਡ ਵੇਖ ਰਿਹਾ ਹੈ, ਇਹ ਕੌਤਕ ਵੇਖ ਰਿਹਾ ਹੈ।
ਸੱਚਾ ਸੋ ਸਾਹਿਬ ਸੱਚ ਕਪਾਵਸ,
ਕਪਾਵਸ ਅਰਥ ਹੁੰਦਾ ਜਸਟਿਸ, ਇਨਸਾਫ। ਜਿਹੜਾ ਪ੍ਰਮਾਤਮਾ ਨਾ ਉਹਦਾ ਇਨਸਾਫ ਸੱਚਾ ਹੈ। ਉੱਥੇ ਗਿਆਨੀ ਸੰਤੋਖ ਸਿੰਘ ਲਿਖਦੇ ਨੇ, ਭਾਈ ਮਰਦਾਨਾ ਇੱਕ ਮਹਾਂਪੁਰਸ਼ ਹੈ, ਸੰਤ ਪੁਰਸ਼ ਹੈ, ਨੇਕ ਇਨਸਾਨ ਹੈ। ਜਦੋਂ ਗੁਰਦੇਵ ਨੇ ਗੱਲ ਕਹੀ ਤੇ ਭਾਈ ਮਰਦਾਨਾ ਕਹਿਣ ਲੱਗਾ, ਬਾਬਾ ਹੁਣ ਬਸ ਕਰ, ਬੜੀ ਹੋ ਗਈ, ਇਹਨਾਂ ਬੀਬੀਆਂ ਦਾ ਕੀ ਗੁਨਾਹ ਹੈ, ਤੋ ਕਹਿੰਦਾ ਕਿ ਇਹਨਾਂ ਦੀ ਬੇਪਤੀ ਹੋਵੇਗੀ, ਇਹਨਾਂ ਲੋਕਾਂ ਦੇ ਕਤਲ ਹੋਣਗੇ, ਥਾਂ ਥਾਂ ਤੇ ਖੂਨ ਦੀਆਂ ਗੱਲ ਗਈਆਂ, ਨਹਿਰਾਂ ਵਗਣ ਗਈਆਂ, ਲੋਕਾਂ ਦੇ ਕੱਪੜੇ ਭਿੜਨਗੇ। ਮੈਂ ਮੁਆਫੀ ਮੰਗ ਕੇ ਤੇਰਾ ਦਾਸ ਹੋ ਕੇ ਤੈਨੂੰ ਬੇਨਤੀ ਕਰਦਾ ਕਿ ਸਾਨੂੰ ਕੁੱਟਿਆ ਤਾਂ ਇੱਕ ਪਰਿਵਾਰ ਦੇ ਪਠਾਣਾ ਦੇ ਨੇ, ਤੇ ਗੱਲਾਂ ਤੂੰ ਸਾਰਿਆਂ ਤੇ ਕਰੀ ਜਾਂਦਾ, ਤੇਰਾ ਇਨਸਾਫ ਹੈ। ਭਾਈ ਮਰਦਾਨੇ ਵਿੱਚ ਕਿੰਨੀ ਜ਼ਰੂਰਤ ਹੋਵੇਗੀ ਸੱਚ ਪੈਣ ਦੀ, ਤੁਸੀਂ ਆਪ ਕਦੇ ਸਾਗੀ ਪੜ੍ਹੋ। ਗੁਰਦੇਵ ਕਹਿੰਦੇ ਮਰਦਾਨੇ ਤੈਨੂੰ ਜਵਾਬ ਦਿਆਂਗੇ। ਉੱਥੇ ਲਿਖਿਆ ਕਿ ਭਾਈ ਮਰਦਾਨਾ ਜੀ ਬਰਾਜ ਕੇ ਸੌਂ ਗਏ, ਤੇ ਗੁਰਦੇਵ ਨੇ ਥੋੜਾ ਜਿਹਾ ਗੁੜ ਘੋਲ ਕੇ ਨਾ ਪਾਣੀ ਸ਼ਰਬਤ ਜਿਹਨੂੰ ਆਪਾਂ ਕਹਿੰਦੇ ਹਾਂ, ਭਾਈ ਮਰਦਾਨੇ ਦੇ ਪੱਟ ਤੇ ਸ਼ਰਬਤ ਪਾ ਦਿੱਤਾ ਗੁੜ ਦਾ, ਜਾਲ ਕੇ ਕੀੜੀ ਲੜੀ, ਭਾਈ ਮਰਦਾਨਾ ਸੁੱਤਾ ਹੈ। ਜਦੋਂ ਕੀੜੀ ਲੜੀ ਤੇ ਭਾਈ ਮਰਦਾਨੇ ਨੂੰ ਖੁਰਕ ਹੋਈ ਤੇ ਭਾਈ ਮਰਦਾਨੇ ਨੇ ਜਦੋਂ ਆਪਣਾ ਪੱਟ ਮਰਿਆ ਤੇ ਕੀੜੀਆਂ ਮਰ ਗਈਆਂ, ਗੁਰਦੇਵ ਨੇ ਕੁੱਟੋ ਫੜ ਲਿਆ। ਇਹ ਬਕਾਇਦਾ ਲਿਖਤੀ ਬਾਤ ਦੇ ਦ੍ਰਿਸ਼ਟਾਂਤ ਨਹੀਂ, ਕੋਲ ਭਰਿਆ ਨਹੀਂ। ਕਹਿਣ ਲੱਗੇ ਮਰਦਾਨੇ ਉੱਠ, ਗੁਰਦੇਵ ਕਹਿੰਦੇ ਅਕਲੀਆਂ ਕੀੜੀਆਂ ਮਾਰੀਆਂ ਜੀ। ਕਹਿਣ ਲੱਗਾ ਕਿ ਲੜਕੀ ਸਿੱਖ, ਗੁਰਦੇਵ ਕਹਿੰਦੇ ਲੜੀ ਸਿੱਖ ਤੇ ਮਾਰੀਆਂ ਕਿੰਨੀਆਂ ਜੀ। ਕਹਿਣ ਲੱਗਾ ਜੀ ਨਾਲ ਵੀ ਸੀ ਸਨ, ਗੁਰਦੇਵ ਕਹਿੰਦੇ ਤਿੰਨ ਸਵਾਲ ਦਾ ਜਵਾਬ ਹੈ, ਤੂੰ ਆਖਿਆ ਸੀ ਨਾ ਇੱਕ ਦੀ ਗਲਤੀ ਤੇ ਬਾਕੀ ਕਿਉਂ। ਕਹਿੰਦੇ ਮਰਦਾਨਿਆਂ ਮਾੜੀ ਤੇ ਚੰਗੀ ਸੰਗਤ ਨਾਲ ਮਾੜਿਆਂ ਨਾਲ ਚੰਗੇ ਰਗੜੇ ਜਾਂਦੇ ਤੇ ਚੰਗਿਆਂ ਨਾਲ ਮਾੜੇ ਤਰ ਜਾਂਦੇ ਨੇ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਉਸ ਪਰਮਾਤਮਾ ਦਾ ਜਿਹੜਾ ਇਨਸਾਫ ਹੈ ਨਾ ਉਹ ਬਿਲਕੁਲ ਸੱਚਾ ਹੈ, ਉਹ ਕਿਸੇ ਨਾਲ ਧੱਕਾ ਨਹੀਂ ਕਰਦਾ।
ਸੱਚੜਾ ਕਰੇ ਮਸੋਲਾ,
ਭਾਈ ਜਿਹੜਾ ਪਰਿਪੂਰਨ ਪਰਮਾਤਮਾ ਉਹ ਮਸਲੇ ਦਾ ਹੱਲ ਸੱਚਾ ਕਰਦਾ, ਪੱਖਪਾਤ ਨਹੀਂ ਕਰਦਾ, ਕੋਈ ਇਨਸਾਫ ਤਕੜੀ ਵਿੱਚ ਪਾਸ ਤੂੰ ਨਹੀਂ।
ਕਾਇਆ ਕੱਪੜੇ ਟੁਕੋ ਟੁਕੋ ਸੇ,
ਸਰੀਰ ਕੇ ਕੱਪੜੇ ਨੇ ਮੇਰਾ ਬਾਬਾ ਕਹਿੰਦਾ ਇੰਨਾ ਜ਼ੁਲਮ ਕਰਨਗੇ ਕਿ ਲੋਕਾਂ ਦੇ ਟੋਟੇ ਟੋਟੇ ਕਰ ਦੇਣਗੇ, ਉਹ ਲੋਕ ਇੰਨੇ ਉਹ ਗੁੱਸੇ ਚ ਹੋਣਗੇ, ਇੰਨਾ ਉਹਨਾਂ ਦੇ ਅੰਦਰ ਮਤਸਭਾਵੀ ਹੋਵੇਗਾ ਇੰਨੀ ਇਲਾਕਾ ਪ੍ਰਸਤੀ ਹੋਵੇਗੀ ਤੇ ਹਿੰਦੁਸਤਾਨ ਦੇ ਲੋਕਾਂ ਦੇ ਸਰੀਰਾਂ ਦੀ ਬੋਟੀ ਬੋਟੀ ਕਰਦੇ ਰਹੇ, ਟੁੱਕ ਟੁੱਕ ਦਾ ਬੋਟੀ ਬੋਟੀ ਪੋਰਾ ਪੋਰਾ, ਕਾਇਆ ਨਾਮ ਸਰੀਰ ਦਾ, ਕੱਪੜ ਨਾਮ ਕੱਪੜੇ ਦਾ, ਸਰੀਰਾਂ ਰੂਪੀ ਕੱਪੜੇ ਦੇ ਜਿਹੜੇ ਟੋਟੇ ਟੋਟੇ ਕਰ ਦੇਣਗੇ।
ਹਿੰਦੁਸਤਾਨ ਸੁਮਾਲ ਸੀ ਬੋਲਾ,
ਲਾ ਲੋ ਲੋਕ ਇਸ ਗੱਲ ਨੂੰ ਚੇਤੇ ਕਰਨਗੇ ਕਿ ਗੁਰੂ ਨਾਨਕ ਨੇ ਆਹ ਗੱਲ ਕਦੇ ਕਹੀ ਸੀ। ਜਿਵੇਂ ਫਿਰ ਸਿਆਣੇ ਬੰਦੇ ਕਹਿੰਦੇ ਕਾਕਾ ਤੈਨੂੰ ਮੈਂ ਗੱਲ ਕਰਨ ਲੱਗਾ ਕਦੇ ਚੇਤੇ ਕਰੇਗਾ ਸਾਨੂੰ, ਉਹਦਾ ਅਰਥ ਇਹ ਦੇ। ਗੁਰਦੇਵ ਕਹਿੰਦੇ ਲਾ ਲੋ ਲੋਕ ਮੇਰੀ ਇਸ ਗੱਲ ਨੂੰ ਚੇਤੇ ਕਰਨਗੇ, ਜਦੋਂ ਲੋਕਾਂ ਦੇ ਸਰੀਰ ਦੇ ਰੇਜੇ ਰੇਜੇ ਹੋਏ, ਬੋਟੀਆਂ ਬੋਟੀਆਂ ਹੋਈਆਂ,
ਅਠੱਤਰ ਆਏ ਜਾਨ ਸਤਾਨਵੇ,
ਹਾਂਜੀ
ਹੋਰ ਟੀ ਉਠ ਸੀ ਮਰਦ ਕਾ ਚੇਲਾ।
ਜਿਹੜੀ ਇਹ ਪੰਕਤੀ ਹੈ ਨਾ, ਇਹਦੇ ਬਾਰੇ ਜਿੰਨੇ ਵਿਦਵਾਨ ਨੇ ਉਹਨਾਂ ਦੀਆਂ ਉਨੀਆਂ ਰਾਇਆਂ ਨੇ, ਹੈ ਅੰਦਾਜ਼ਾ। ਤੇ ਮੇਰਾ ਜਾਤੀ ਵਿਸ਼ਵਾਸ ਹੈ ਕਿ ਇਹਦੇ ਅਰਥ ਕੇਵਲ ਗੁਰੂ ਨਾਨਕ ਜਾਣਦਾ ਹੈ। ਅਸੀਂ ਟੋਣਾ ਲਾਉਂਦੇ ਹਾਂ, ਕੋਈ ਟੋਣਾ ਟਿਕਾਣੇ ਲੱਗ ਗਿਆ ਤੇ ਕੋਈ ਪਾਸੇ ਲੱਗ ਗਿਆ, ਪਰ ਸਾਨੂੰ ਸਹੀ ਦਰੁਸਤ ਅਰਥ ਨਹੀਂ ਆਉਂਦੇ ਕਿਸੇ ਵੀ ਗਿਆਨੀ ਨੂੰ, ਕਿਉਂਕਿ ਇਹਦੇ ਅੰਤਰੀ ਭਾਵ ਨੇ। ਮੈਂ ਇਹ ਲਫ਼ਜ਼ ਤਾਂ ਕਹੇ ਨੇ ਭਾਈ ਗਿਆਨੀ ਗੋਬਿੰਦ ਸਿੰਘ ਖਾਲਸਾ ਦਮਦਮ ਟਕਸਾਲ ਦੇ ਬਾਹਰਵੇਂ ਜਥੇਦਾਰ ਹੋਏ ਨੇ, ਉਹ ਇਹ ਕਹਿੰਦੇ ਸਨ ਕਿ ਇਹ ਗੱਲ ਹੋ ਚੁੱਕੀ ਹੈ। ਉਹਨਾਂ ਦੇ ਕੋਲ ਸੰਤ ਕਰਤਾਰ ਸਿੰਘ ਉਹਨਾਂ ਦੇ ਸ਼ਿਗਿਰਦ ਸਨ, ਮੈਂ ਉਹਨਾਂ ਕੋਲ ਵਿਦਿਆ ਪੜ੍ਹੀ, ਉਹ ਕਹਿੰਦੇ ਗੁਰਮੁਖੋ ਅੱਗੇ ਵੀ ਹੁੰਦਾ ਰਹੇਗਾ, ਮੈਂ ਹੁਣ ਇਹ ਪੜ੍ਹਿਆ, ਉਹਨਾਂ ਨੇ ਉਹ ਪੜ੍ਹਿਆ, ਤੇ ਫਿਰ ਅੰਦਾਜ਼ਾ ਹੀ ਹੋਇਆ ਨਾ। ਦਰ ਅਸਲ ਜਦੋਂ ਖੱਤਰ ਦਾ ਕਾਂਡ ਹੋਇਆ ਨਾ, ਤੇ ਲੋਕਾਂ ਨੇ ਆਖਿਆ ਵੀ ਸ਼ਾਇਦ ਉਹ ਬਾਣੀ ਦੇ ਮੁਤਾਬਕ